दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से कल पिछली साखी दे नाल अध्यादि भी समाप्ति हुई सी। आज एक नवे अध्याय दा ग्रंथाकार भाई संतोख सिंह जी प्रारंभ करदे ने एक दोहरे दे नाल। इथों ही ग्रंथाकार भाई संतोख सिंह जी 100 साखी दी 33वीं साखी नूं बयान करदे ने जिहड़ी के ग्रंथाकार भाई संतोख सिंह जी ने अपने शब्दों दे विच बयान कीती है। मैं अज दी कथा नूं इथों ही प्रारंभ करदा। सिखी पंच प्रकार की सुन पाहुल बख्शीश सिख सिद्ध की कर जोर कै तार पग पंकज सीस। ग्रंथाकार भाई संतोख सिंह जी लिखदे ने कि सतगुरु सच्चे पातशाह जी ने बयान किया कि सिखी पंज प्रकार दी है। ये सारी विथ्या नूं सतगुरु ने दस्या। सुन पाहुल बख्शीश भाव के पाहुल दी किस तरह दी बख्शिश है अमृत दी किस तरह दी बख्शिश है इस ग्रंथ दे विच इस साखी दे विच हुण कवि जी लिखदे ने मैं बयान करदा। सिख सिदकी कर जोर कै तार पग पंकज सीस। एक सिदकी सिख ने हथ जोड़े ते सतगुरां दे चरणां दे उत्ते सिर निवाया। बोझत भए सर्ब कर पंगत गुर पातशाह आप की संगत। एक सिख ने हाथ जोड़ के सतगुरां दे चरणां दे विच बेनती कीती कि हे सच्चे पातशाह जी तुहाडी सारी दी सारी संगत तुहाडे तों कुछ पुछना चाहुंदी है। सारयां दे मन दी इक लालसा है। अभिलाखत सागरे मन जानन श्रवण करन को तुमरे आनन। सिख कहिंदा है कि सारयां दी इच्छा है सारयां दी अभिलाखा है मन दे विच जानन दी तुहाडे मुख तों आखे हुए बचना नूं सच्चे पातशाह जी सारे दे सारे कन्ना दे नाल सुनना चाहुंदे ने। पाहुल के गुण भेद बखानो जिम रावर ने कीन महानो। सिख कहिंदा कि सच्चे पातशाह जो पाहुल है पाव के जो अमृत है ओदे की गुण ने सारे दे सारे तुसी वेरवे दे सहत बयान करो। जिस तरह के तुसी अमृत नूं तैयार कीता एक महान रूप दे विच सच्चे पातशाह ये सिर्फ मेरी ही मंग नहीं है मेरा ही सवाल नहीं है सारी संगत इस गल नूं जानना चाहुंदी है तुसी अपने सिरी मुख तों बयान करो। ਭਾਵ ਸਹਿਤ ਕਲਗੀ ਧਰ ਸੁਣਿਓ ਕਰ ਬਖਿਆਤ ਭੇਦ ਸਭ ਭਨਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਪ੍ਰੇਮ ਤੇ ਭਾਵਨਾ ਦੇ ਨਾਲ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸਤਿਗੁਰਾਂ ਨੇ ਬੇਨਤੀ ਨੂੰ ਸੁਣਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਰੂਪ ਦੇ ਵਿੱਚ ਭੇਦ ਨੂੰ ਦੱਸਣ ਲੱਗੇ। ਮੰਤਰ ਸੁਜੰਤਰ ਤੰਤਰੇ ਤੀਨ ਕਾਰਜ ਕੇ ਸਿੱਧ ਕਰਤਾ ਚੀਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੰਤਰ ਜੰਤਰ ਤੇ ਤੰਤਰ ਇਹ ਤਿੰਨ ਨੇ, ਕਾਰਜ ਕੇ ਸਿੱਧ ਕਰਤਾ ਚੀਨ, ਭਾਵ ਕੇ ਕਿਸੇ ਵੱਡੇ ਕਾਰਜ ਨੂੰ ਸਿੱਧ ਕਰਨ ਦੇ ਵਾਸਤੇ ਜੰਤਰ ਮੰਤਰ ਤੇ ਤੰਤਰ ਹੁੰਦੇ ਨੇ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜੰਤਰ ਮੰਤਰ ਤੇ ਤੰਤਰ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਕਿਸੇ ਵੱਡੇ ਕਾਰਜ ਨੂੰ ਸਿੱਧ ਕਰਨ ਦੇ ਵਾਸਤੇ ਵਰਤੀਆਂ ਜਾਂਦੀਆਂ ਨੇ। ਸਤਨਾਮ ਮੰਤਰਣ ਸਿਰ ਮੋਰ ਜਿਸ ਕੇ ਸਮ ਜਗ ਮੇਂ ਨਹੀਂ ਔਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਸਤ ਨਾਮ ਹੈ, ਜੋ ਪਰਮੇਸ਼ਰ ਦਾ ਸੱਚਾ ਨਾਮ ਹੈ, ਉਹ ਸਾਰਿਆਂ ਮੰਤਰਾਂ ਤੋਂ ਸਿਰਮੌਰ ਮੰਤਰ ਹੈ। ਜਿਸ ਕੇ ਸਮ ਜਗ ਮੇਂ ਨਹੀਂ ਔਰ, ਭਾਵ ਕੇ ਜਿਹਦੇ ਵਰਗਾ ਮੰਤਰ ਦੁਨੀਆਂ ਦੇ ਵਿੱਚ ਹੋਰ ਕਿਤੇ ਵੀ ਨਹੀਂ ਮਿਲਦਾ। ਭਾਈ ਕਾਨ ਸਿੰਘ ਜੀ ਨਾਭਾ ਉਹਨਾਂ ਨੇ ਵੀ ਇਸ ਗੱਲ ਦਾ ਬਿਆਨ ਕੀਤਾ ਹੈ। ਤੰਤਰ ਸ਼ਾਸਤਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਜ ਸਿੱਧੀ ਲਈ ਜਪਣ ਯੋਗ ਸ਼ਬਦ ਨੂੰ ਮੰਤਰ ਆਖਿਆ ਜਾਂਦਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਕਾਲ ਉਸਤਤ ਦੇ ਵਿੱਚ ਬਿਆਨ ਕੀਤਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਨਾ ਜੰਤਰ ਮੇਂ ਨਾ ਤੰਤਰ ਮੇਂ ਨਾ ਮੰਤਰ ਵਸ ਆਵੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਉਸਤਤ ਦੇ ਵਿੱਚ ਬਿਆਨ ਕੀਤਾ ਹੈ।
ਵਾਹਿਗੁਰੂ ਇਹ ਜੰਤਰ ਮਹਾਨਾ ਚਤਰ ਵਰਨ ਕੋ ਜੋੜਨ ਠਾਨਾ।
ਤੇ ਜੋ ਵਾਹਿਗੁਰੂ ਹੈ ਇਹ ਇੱਕ ਜੰਤਰ ਹੈ ਮਹਾਨ, ਚਾਰੇ ਅੱਖਰਾਂ ਨੂੰ ਜੋੜ ਕੇ ਵਾਹਿਗੁਰੂ ਜੰਤਰ ਬਣਦਾ ਹੈ।
ਲੋਹ ਸ਼ਸਤਰ ਯਾਰ ਜਲ ਮਿਸ਼ਟਾਨਾ ਇਹ ਤੰਤਰ ਕਰਤਾ ਸਭ ਦਾਨਾ।
ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਲੋਹੇ ਦਾ ਸ਼ਸਤਰ, ਇਸ ਤੋਂ ਇਲਾਵਾ ਪਾਣੀ ਤੇ ਮਿੱਠਾ ਪਦਾਰਥ, ਇਹ ਤੰਤਰ ਕਰਤਾ ਸਵਦਾਨਾ, ਭਾਵ ਕੇ ਲੋਹੇ ਦਾ ਸ਼ਸਤਰ ਜਲ ਤੇ ਮਿੱਠੇ ਦੇ ਵਿੱਚ ਫੇਰਨਾ, ਇਹ ਤੰਤਰ ਸਾਵਧਾਨ ਹੈ। ਕਹਿਣ ਤੋਂ ਭਾਵ ਹੈ ਕਿ ਸਤ ਨਾਮ ਮੰਤਰ ਹੈ, ਇਸ ਤੋਂ ਇਲਾਵਾ ਜੋ ਵਾਹਿਗੁਰੂ ਹੈ ਉਹ ਹੈ ਜੰਤਰ, ਇਸ ਤੋਂ ਇਲਾਵਾ ਜੋ ਹੈ ਲੋਹੇ ਦੇ ਵਿੱਚ ਫੇਰਨਾ, ਲੋਹੇ ਦਾ ਸ਼ਸਤਰ, ਬਾਟਾ ਤੇ ਪਾਣੀ, ਇਹ ਮਿੱਠਾ ਆਦਿਕ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਤੰਤਰ ਆਖਿਆ ਜਾਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਪ ਜੀ ਨੇ ਸ਼੍ਰਵਣ ਕੀਤਾ ਹੋਵੇਗਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੰਤਰ ਮੰਤਰ ਤੇ ਤੰਤਰ ਤਿੰਨੇ ਹੀ ਚੀਜ਼ਾਂ ਅੰਮ੍ਰਿਤ ਦੇ ਵਿੱਚ ਪਾਈਆਂ। ਹੁਣ ਇਸ ਜਗ੍ਹਾ ਦੇ ਉੱਤੇ ਉਹਨਾਂ ਤਿੰਨਾਂ ਚੀਜ਼ਾਂ ਦਾ ਬਿਆਨ ਕੀਤਾ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿ ਮੈਂ ਅੰਮ੍ਰਿਤ ਦੇ ਵਿੱਚ ਜੰਤਰ ਮੰਤਰ ਤੇ ਤੰਤਰ ਤਿੰਨੇ ਹੀ ਚੀਜ਼ਾਂ ਪਾਈਆਂ ਨੇ।
ਦਈ ਵਸਤਰੇ ਦੇਵਨ ਲਿਆਏ ਤਿੰਨ ਕੇ ਨਾਮ ਸੁਣੋ ਚਿਤ ਲਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਬਿਆਨ ਕਰਦੇ ਨੇ ਕਿ ਇਹ ਜਿਹੜੀਆਂ ਤਿੰਨੇ ਹੀ ਚੀਜ਼ਾਂ ਨੇ ਤਿੰਨਾਂ ਦੇਵਤਿਆਂ ਨੇ ਲਿਆ ਕੇ ਮੈਨੂੰ ਦਿੱਤੀਆਂ ਨੇ, ਜਿੰਨਾ ਜਿੰਨਾ ਦੇਵਤਿਆਂ ਨੇ ਮੈਨੂੰ ਚੀਜ਼ਾਂ ਦਿੱਤੀਆਂ ਨੇ ਚਿੱਤ ਲਾ ਕੇ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਵੀ ਨਾਮ ਸੁਣ ਲਓ।
ਬਰਨ ਆਪਣੇ ਕਰ ਜਲ ਆਨਾ ਇੰਦਰ ਮਹਾਬਲ ਲਿਆ ਮਿਸ਼ਟਾਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਪਾਣੀ ਬਾਟੇ ਦੇ ਵਿੱਚ ਪਾਇਆ ਹੈ ਪਵਿੱਤਰ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵਰਣ ਦੇਵਤੇ ਨੇ ਇਹ ਪਾਣੀ ਸਾਨੂੰ ਲਿਆ ਕੇ ਦਿੱਤਾ, ਜਿਹੜੇ ਪਾਣੀ ਤੋਂ ਅਸੀਂ ਅੰਮ੍ਰਿਤ ਨੂੰ ਤਿਆਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਵਰਣ ਦੇਵਤਾ ਲੈ ਕੇ ਆਇਆ ਸੀ। ਪਾਣੀ ਦਾ ਦੇਵਤਾ ਹੈ ਵਰਣ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਬਾਰੇ ਕਹਿ ਰਹੇ ਨੇ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਇੰਦਰ ਮਹਾ ਬਲ ਲਿਆ ਮਛਟਾਨਾ, ਇਸ ਤੋਂ ਇਲਾਵਾ ਜੋ ਮਿੱਠਾ ਇਸ ਦੇ ਵਿੱਚ ਪਾਇਆ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਲੀ ਰਾਜੇ ਇੰਦਰ ਦੇ ਵੱਲੋਂ ਆਇਆ ਹੈ।
ਲੋਹਾ ਦੀਨ ਆਣ ਜਮ ਰਾਜ ਮਿਲੇ ਦੇਵ ਪਾਹੁਲ ਕੇ ਕਾਜ।
ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲੋਹਾ ਜਿਹੜਾ ਹੈ, ਜਿਹੜਾ ਸ਼ਸਤਰ ਹੈ, ਇਹ ਆਇਆ ਹੈ ਜਮ ਰਾਜ ਦੇ ਵੱਲੋਂ। ਮਿਲੇ ਦੇਵ ਪਾਹੁਲ ਕੇ ਕਾਜ, ਪਾਵ ਕੇ ਜਿਹੜੇ ਪ੍ਰਮੁੱਖ ਵੱਡੇ ਵੱਡੇ ਦੇਵਤੇ ਨੇ ਉਹ ਇਸ ਅੰਮ੍ਰਿਤ ਦੇ ਕਾਰਜ ਦੇ ਵਾਸਤੇ ਪ੍ਰਗਟ ਹੋਏ ਨੇ। ਪਾਵ ਕੇ ਵਰਣ ਦੇਵਤੇ ਨੇ ਪਾਣੀ ਦਿੱਤਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਇੰਦਰ ਜਿਹੜਾ ਸਾਰਿਆਂ ਦਾ ਸਿਰਮੌਰ ਰਾਜਾ ਮੰਨਿਆ ਜਾਂਦਾ ਦੇਵਤਿਆਂ ਦਾ, ਉਹਨੇ ਮਿੱਠਾ ਪਦਾਰਥ ਦਿੱਤਾ ਤੇ ਲੋਹਾ ਦਿੱਤਾ ਜਮ ਰਾਜ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ ਪਾਹੁਲ ਦੇ ਬਾਰੇ, ਅੰਮ੍ਰਿਤ ਦੇ ਬਾਰੇ।
ਜਲ ਤੇ ਸ਼ਾਂਤ ਅਵਧ ਸਿੱਖ ਪਾਹੇ ਮਿਸ਼ਟਾਨੇ ਤੇ ਭੋਗ ਨਾ ਚਾਹੇ।
ਭਾਵ ਕੇ ਜਲ ਇਸ ਕਰਕੇ ਹੈ ਕਿ ਸਿੱਖ ਸ਼ਾਂਤੀ ਦੀ ਅਵਧੀ ਭਾਵ ਕੇ ਬਹੁਤੀ ਸ਼ਾਂਤੀ ਪਾਉਣ, ਇਸ ਕਰਕੇ ਪਾਣੀ ਦਾ ਪ੍ਰਯੋਗ ਕੀਤਾ ਗਿਆ ਹੈ, ਜਲ ਦਾ ਪ੍ਰਯੋਗ ਕੀਤਾ ਗਿਆ ਹੈ ਅੰਮ੍ਰਿਤ ਦੇ ਵਿੱਚ।
ਮਿਸ਼ਟਾਨੇ ਤੇ ਭੋਗ ਨਾ ਚਾਹੇ,
ਇਸ ਤੋਂ ਇਲਾਵਾ ਜਿਹੜੇ ਪਤਾਸੇ ਮਿੱਠੇ ਪਾਏ ਨੇ ਇਹ ਇਸ ਕਰਕੇ ਪਾਏ ਗਏ ਨੇ ਕਿ ਜਿਹੜੇ ਸਿੱਖ ਨੇ ਉਹ ਭੋਗਾਂ ਨੂੰ ਨਾ ਚਾਹੁਣ, ਤ੍ਰਿਪਤ ਰਹਿਣ।
ਹੋਏ ਸ਼ਸਤਰ ਤੇ ਤੇਜ ਕਰਾਲਾ ਬਣ ਜੋਦ ਮੈਂ ਜੋਦ ਬਿਸਾਲਾ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹਥਿਆਰ ਖੰਡੇ ਨੂੰ ਇਸ ਵਾਸਤੇ ਫੇਰਿਆ ਗਿਆ ਹੈ ਤਾਂ ਕਿ ਵੱਡੇ ਤੇਜ ਦਾ ਮਾਲਕ ਖਾਲਸਾ ਹੋਵੇ। ਬਣ ਜੋਦ ਮੈਂ ਜੋਦ ਬਿਸਾਲਾ, ਭਾਵ ਕੇ ਜਦੋਂ ਯੁੱਧ ਲੜਿਆ ਜਾਵੇ ਤੇ ਯੋਧਿਆਂ ਦੇ ਵਾਂਗ ਵਿਸ਼ਾਲ ਹੋ ਕੇ ਖਾਲਸੇ ਲੜਨ, ਇਸ ਕਰਕੇ ਹਥਿਆਰ ਨੂੰ ਖੰਡੇ ਨੂੰ ਫੇਰਿਆ ਗਿਆ ਹੈ ਬਾਟੇ ਦੇ ਵਿੱਚ।
ਪੂਰਬ ਪਾਹੁਲ ਚਰਨਨ ਕੇਰੀ ਹੋਏ ਸੇਵਾ ਕੀ ਪ੍ਰੀਤ ਬਡੇਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੱਜ ਤੱਕ ਜਿਹੜੀ ਪਾਹੁਲ ਹੈ, ਜੋ ਅੰਮ੍ਰਿਤ ਹੈ, ਉਹ ਦਿੱਤਾ ਜਾਂਦਾ ਰਿਹਾ ਹੈ ਚਰਨਾਂ ਦਾ। ਹੋਏ ਸੇਵਾ ਕੀ ਪ੍ਰੀਤ ਬਡੇਰੀ, ਭਾਵ ਕੇ ਸੇਵਾ ਦੀ ਪ੍ਰੀਤੀ ਹੁੰਦੀ ਸੀ ਤੇ ਸਤਿਗੁਰੂ ਸਾਹਿਬਾਨ ਆਪਣੇ ਚਰਨਾਂ ਨੂੰ ਧੋ ਕੇ ਉਹ ਚਰਨਾਂ ਅੰਮ੍ਰਿਤ ਛਕਾ ਦਿੰਦੇ ਸਨ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੁਣ ਤੱਕ ਸਿੱਖੀ ਦੀ ਮਰਿਆਦਾ ਚੱਲੀ ਆਉਂਦੀ ਹੈ, ਇਸੇ ਤਰ੍ਹਾਂ ਸਿੱਖ ਸਜਾਏ ਜਾਂਦੇ ਨੇ। ਇਤਿਹਾਸ ਦੇ ਵਿੱਚ ਬਹੁਤ ਵਾਰੀ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਨੂੰ ਧੋ ਕੇ ਜਿਹੜਾ ਪਾਣੀ ਪਿਆ ਦਿੰਦੇ ਸਨ ਉਹ ਸਿੱਖ ਬਣ ਜਾਂਦਾ ਸੀ, ਭਾਵ ਕਿ ਸਤਿਗੁਰਾਂ ਦਾ ਉਹ ਸੇਵਕ ਬਣਦਾ ਸੀ। ਇਸੇ ਤਰ੍ਹਾਂ ਹੁੰਦਾ ਰਿਹਾ ਜਿੰਨਾ ਚਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨੂੰ ਤਿਆਰ ਨਹੀਂ ਕੀਤਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਉਸੇ ਗੱਲ ਦਾ ਬਿਆਨ ਕਰ ਰਹੇ ਨੇ ਕਿ ਹੁਣ ਤੱਕ ਐਸੀ ਮਰਿਆਦਾ ਚੱਲੀ ਆਉਂਦੀ ਹੈ ਕਿ ਚਰਨਾਂ ਅੰਮ੍ਰਿਤ ਨੂੰ ਧੋ ਕੇ ਹੀ ਸਿੱਖ ਬਣਾਏ ਜਾਂਦੇ ਨੇ, ਪਰ ਅੱਜ ਤੋਂ ਬਾਅਦ ਐਸਾ ਨਹੀਂ ਹੋਵੇਗਾ।
ਆਬ ਗੋਰੀ ਇੱਛਾ ਰਣ ਪ੍ਰਿਯ ਖਾਪ ਖੰਡਾ ਤਾਰ ਸੋ ਪਾਹੁਲ ਛਾਪ।
ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਗੁਰੂ ਦੀ ਇੱਛਾ ਕੁਝ ਹੋਰ ਹੈ। ਹੁਣ ਗੁਰੂ ਦੀ ਇੱਛਾ ਹੈ ਕਿ ਰਣ ਕਰਨਾ ਹੈ, ਜੰਗ ਲੜਨਾ ਹੈ, ਵੈਰੀਆਂ ਦਾ ਖਾਤਮਾ ਕਰਨਾ ਹੈ।
ਖੰਡਾ ਤਾਰ ਸੋ ਪਾਹੁਲ ਛਾਪ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖੰਡੇ ਦੀ ਤਾਰ ਵਾਲੀ ਪਾਹੁਲ ਦੀ ਮੋਹਰ ਲਾ ਦਿੱਤੀ ਹੈ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਚਰਨ ਪਾਹੁਲ ਬੰਦ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਖੰਡੇ ਤੇ ਬਾਟੇ ਦੇ ਅੰਮ੍ਰਿਤ ਨੂੰ ਗ੍ਰਹਿਣ ਕਰਨ ਦੇ ਲਈ।
ਹੁਣ ਸਮੇਂ ਦੀ ਲੋੜ ਅਨੁਸਾਰ ਅਸੀਂ ਚਰਨ ਪਾਹੁਲ ਦੀ ਰੀਤ ਹਟਾਵਨੇ ਹਾਂ। ਪਹਿਲਾਂ ਭਗਤੀ ਦੀ ਨਿਰੀ ਲੋੜ ਹੈ ਸੀ, ਰਾਜ ਜੋਗ ਅਸੀਂ ਹੁਣ ਚਾਵਨੇ ਹਾਂ। ਇਸੇ ਵਾਸਤੇ ਅੰਮ੍ਰਿਤ ਖੰਡੇ ਦਾਏ ਸਭੇ ਛਕ ਲੋ ਆਖ ਸੁਨਾਵਨੇ ਹਾਂ। ਰਾਜ ਜੋਗ ਦੋਵੇਂ ਪੰਥ ਵਿੱਚ ਵਰਤਨ, ਯੋਧਾ ਪੰਥ ਹੁਣ ਅਸੀਂ ਸਜਾਵਨੇ ਹਾਂ। ਰਾਜ ਜੋਗ ਦੋਵੇਂ ਪੰਥ ਵਿੱਚ ਵਰਤਨ,
ਯੋਧਾ ਪੰਥ ਹੁਣ ਅਸੀਂ ਸਜਾਵਨੇ ਹਾਂ, ਹੁਣ ਖੰਡੇ ਦਾ ਵੇਲਾ ਕਰਤਾਰ ਸਿੰਘਾ, ਥਾਂ ਮਾਲਾ ਦੇ ਤੇਗ ਫੜਾਵਨੇ ਹਾਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ ਕਿ ਹੁਣ ਲੋੜ ਦੇ ਅਨੁਸਾਰ ਚਰਨ ਪਹੁਲ ਨੂੰ ਹਟਾਇਆ ਜਾਵੇਗਾ ਤੇ ਹੁਣ ਅੰਮ੍ਰਿਤ ਨੂੰ ਛਕਿਆ ਜਾਵੇਗਾ ਜੋ ਕਿ ਖੰਡੇ ਤੇ ਬਾਟੇ ਦੇ ਨਾਲ ਤਿਆਰ ਕੀਤਾ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਫਰਮਾਨ ਕੀਤਾ। ਸ੍ਰੀ ਦੇਵੀ ਕੋ ਧਰਵੇ ਧਿਆਨ, ਸਈਏ ਦਸੋ ਪ੍ਰੇਮ ਨਿਰਵਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵੀ ਦੇ ਧਿਆਨ ਨੂੰ ਧਾਰਨ ਕਰਕੇ ਸਵੈ ਦਸੋ ਪ੍ਰੇਮ ਨਿਰਵਾਣ, ਇਸ ਤੋਂ ਇਲਾਵਾ ਅੰਮ੍ਰਿਤ ਦੇ ਜਿਹੜੇ ਸਵਈਏ ਨੇ ਉਹ ਪੜੇ ਗਏ ਨੇ ਜੋ ਨਿਰਵਾਣ ਨੇ। ਪਾਠ ਆਨੰਦ ਜੀ ਸ਼ਾਂਤ ਸੁਚੇਤ, ਜਪ ਜੀ ਪੜੋ ਸਮੁਕਤੀ ਹੇਤ। ਹੁਣ ਕਵੀ ਸੰਤੋਖ ਸਿੰਘ ਜੀ ਪੂਰੇ ਦਾ ਪੂਰਾ ਬਿਆਨ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਤਿੰਨਾਂ ਚੀਜ਼ਾਂ ਦਾ ਜੋੜ ਚੱਲਿਆ ਹੁੰਦਾ ਹੈ। ਪਹਿਲਾਂ ਜੰਤਰ ਮੰਤਰ ਤੇ ਤੰਤਰ, ਇਸ ਤੋਂ ਬਾਅਦ ਫਿਰ ਤਿੰਨ ਦੇਵਤੇ ਜਿਨ੍ਹਾਂ ਨੇ ਤਿੰਨੇ ਚੀਜ਼ਾਂ ਨੂੰ ਲਿਆ ਕੇ ਦਿੱਤਾ। ਇਸ ਤੋਂ ਅੱਗੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨੇ ਗੱਲਾਂ ਦਾ ਹੋਰ ਬਿਆਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਵੀ ਦੇ ਧਿਆਨ ਨੂੰ ਧਾਰਨ ਕਰਕੇ ਜਿਹੜੇ ਸਵਈਏ ਨੇ ਉਹਨਾਂ ਦਾ ਪਾਠ ਕੀਤਾ ਗਿਆ, ਫਿਰ ਇਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ ਸ਼ਾਂਤੀ ਦੇ ਸਮੇਤ, ਇਸ ਤੋਂ ਇਲਾਵਾ ਫਿਰ ਜਪਜੀ ਬਾਣੀ ਨੂੰ ਪੜਿਆ ਗਿਆ ਹੈ ਉਹ ਮੁਕਤੀ ਦੇ ਵਾਸਤੇ। ਮੈਂ ਅੱਗੇ ਵੀ ਇੱਕ ਦਿਨ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਨੂੰ ਤਿਆਰ ਕੀਤਾ ਉਸ ਵੇਲੇ ਸਤਿਗੁਰਾਂ ਨੇ ਤਿੰਨ ਬਾਣੀਆਂ ਪੜੀਆਂ ਸਨ। ਅੱਜ ਕੱਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਜਿਹੜਾ ਸਾਡੀ ਸੰਪਰਦਾ ਦੇ ਵਿੱਚ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਉਹਦੇ ਵਿੱਚ ਪੰਜ ਬਾਣੀਆਂ ਪੜੀਆਂ ਜਾਂਦੀਆਂ ਨੇ। ਤਿੰਨਾਂ ਦਾ ਜਿਹੜਾ ਬਿਆਨ ਹੈ ਉਹ ਕਵੀ ਸੰਤੋਖ ਸਿੰਘ ਜੀ ਕਰ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਪ੍ਰੇਮ ਨਿਰਵਾਣ ਦੇ ਵਾਸਤੇ ਸਵਈਆਂ ਦਾ ਪਾਠ ਕੀਤਾ ਗਿਆ ਹੈ, ਇਸ ਤੋਂ ਇਲਾਵਾ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ ਹੈ ਜੋ ਕਿ ਸ਼ਾਂਤੀ ਦੇ ਵਾਸਤੇ ਹੈ, ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਪਜੀ ਸਾਹਿਬ ਦਾ ਪਾਠ ਕੀਤਾ ਗਿਆ ਹੈ ਇਹ ਹੈ ਮੁਕਤੀ ਦੇ ਵਾਸਤੇ ਮੋਕਸ਼ ਦੇ ਵਾਸਤੇ। ਹੋਏ ਪਾਹੁਲ ਤੇ ਚਾਰ ਪਦਾਰਥ, ਨਰ ਤਨ ਸਿੱਖ ਕੋ ਬਣੇ ਸਕਾਰਥ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਪਾਹੁਲ ਤੋਂ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ, ਭਾਵ ਕੇ ਅੰਮ੍ਰਿਤ ਤੋਂ। ਜਿੱਥੇ ਵੀ ਪਾਹੁਲ ਸ਼ਬਦ ਆਇਆ ਉਹ ਅੰਮ੍ਰਿਤ ਦੇ ਵਾਸਤੇ ਵਰਤਿਆ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਅੰਮ੍ਰਿਤ ਤੋਂ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਨਰ ਤਨ ਸਿੱਖ ਕੋ ਬਣੇ ਸਕਾਰਥ, ਮਨੁੱਖਾ ਸਰੀਰ ਦੇ ਵਾਸਤੇ ਇਹ ਚਾਰੇ ਪਦਾਰਥ ਸਕਾਰਥ ਬਣਗੇ, ਕਿਸੇ ਕੰਮ ਆਉਣਗੇ, ਕਿਉਂਕਿ ਚਾਰ ਪਦਾਰਥ ਵਿਦਵਾਨਾਂ ਨੇ ਮੰਨੇ ਨੇ, ਧਰਮ ਅਰਥ ਕਾਮ ਤੇ ਮੋਕਸ਼ ਇਹ ਚਾਰ ਪਦਾਰਥ ਮੰਨੇ ਗਏ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਨੁੱਖਾ ਸਰੀਰ ਨੂੰ ਸਫਲ ਕਰਨ ਦੇ ਵਾਸਤੇ ਇਹ ਚਾਰ ਪਦਾਰਥ ਹੋਣਗੇ। ਬੜ ਪਾਗੀ ਕੋ ਪ੍ਰਾਪਤ ਹੋਏ, ਲੈ ਕਰ ਫਿਰਨ ਅਗ ਸਮ ਕੋਏ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਕਿ ਵੱਡੇ ਭਾਗਾਂ ਵਾਲਿਆਂ ਨੂੰ ਇਸ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ। ਲੈ ਕਰ ਫਿਰੇ ਨਾ ਅਗ ਸਮ ਕੋਏ, ਭਾਵ ਕੇ ਜਿਹੜਾ ਅੰਮ੍ਰਿਤ ਛਕੇ ਫੇਰ ਫਿਰ ਜਾਵੇ ਇਸ ਗੱਲ ਤੋਂ, ਉਸ ਤੋਂ ਵੱਡਾ ਫੇਰ ਹੋਰ ਕੋਈ ਪਾਪੀ ਵੀ ਨਹੀਂ। ਗੁਜਰੀ ਮਾਤ ਪੁੱਛੇ ਇੱਕ ਵਾਰੀ, ਤਬ ਹਮਨੇ ਬਿਦ ਸਕਲ ਉਚਾਰੀ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਾਡੀ ਮਾਤਾ ਗੁਜਰੀ ਜੀ ਨੇ ਵੀ ਇੱਕ ਵਾਰੀ ਸਾਨੂੰ ਐਸਾ ਸਵਾਲ ਕੀਤਾ ਸੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਿਧੀ ਪੂਰਵਕ ਮੈਂ ਸਾਰੇ ਦਾ ਸਾਰਾ ਮਾਤਾ ਜੀ ਦੇ ਅੱਗੇ ਵੀ ਬਿਆਨ ਕੀਤਾ ਸੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਅੰਮ੍ਰਿਤ ਦੀ ਤਾਰੀਫ ਕੀ ਹੈ, ਇਹਦੀ ਸੋਭਾ ਕੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੁਕਮ ਕਰ ਰਹੇ ਨੇ, ਇਹ ਅੰਮ੍ਰਿਤ ਅਸਾਂ ਤਿਆਰ ਕੀਤਾ, ਸ਼ੇਰ ਗਿੱਦੜਾਂ ਤਾਈ ਬਣਾਉਣ ਵਾਲਾ, ਮੁਰਦੇ ਰੂਹਾਂ ਨੂੰ ਜ਼ਿੰਦਗੀ ਦੇਣ ਵਾਲਾ, ਮਰ ਮੁਕਿਆ ਤਾਈ ਜਿਵਾਉਣ ਵਾਲਾ ਹੈ ਬਟੇਰਿਆਂ ਨੂੰ ਬਾਜ ਕਰਨ ਵਾਲਾ ਬਾਜ ਚਿੜੀਆਂ ਪਾਸੋਂ ਤੁੜਾਉਣ ਵਾਲਾ ਖੂਨ ਛਤਰਤਾ ਦਾ ਪੈਦਾ ਕਰਨ ਵਾਲਾ ਗਿੱਧੀ ਪੁਣੇ ਦਾ ਰੋਗ ਗਵਾਉਣ ਵਾਲਾ ਯੋਧੇ ਕਾਇਰਾਂ ਤਾਈ ਬਣਾਉਣ ਵਾਲਾ ਵੀਰ ਰਸ ਦੇ ਤਾਈ ਚਮਕਾਉਣ ਵਾਲਾ ਕੌਮੀਅਤ ਸਬਕ ਪੜਾਉਣ ਵਾਲਾ ਦੇਸ ਭਗਤੀ ਤਾਈ ਸਿਖਾਉਣ ਵਾਲਾ ਜ਼ੁਲਮ ਜ਼ਾਲਮਾਂ ਸਣੇ ਮਿਟਾਉਣ ਵਾਲਾ ਝੰਡੇ ਧਰਮ ਦੇ ਤਾਈ ਲਹਿਰਾਉਣ ਵਾਲਾ ਇਹ ਧਰਮ ਉੱਤੇ ਮਰ ਮਿਟਣ ਵਾਲੇ ਨਵੇਂ ਰੂਹ ਬਣਾ ਦਿਖਲਾਉਣ ਵਾਲਾ ਇਹ ਪਾਰਸ ਵਾਂਗ ਕੁਤਾਤ ਤਾਈ ਛੋ ਛੁੱਧ ਸਵਰਨ ਕਰਾਉਣ ਵਾਲਾ ਪਰ ਸਵਾਰਥ ਦੀ ਪੱਟੀ ਪੜਾਉਣ ਵਾਲਾ ਖੁਦ ਗਰਜ਼ੀ ਤਾਈ ਮਿਟਾਉਣ ਵਾਲਾ ਵੀਰ ਛਤਰੀ ਇਹ ਪੈਦਾ ਕਰਨ ਵਾਲਾ ਰੰਗ ਦੇਸ ਦੇ ਹੋਰ ਪਲਟਾਉਣ ਵਾਲਾ ਦਿਲੋਂ ਲਾ ਗੁਲਾਮੀ ਦੀ ਛੱਟ ਤਾਈ ਸਰਦਾਰੀਆਂ ਹੈ ਭੁਗਤਾਉਣ ਵਾਲਾ ਰੋਗੀ ਜੀਵਾਂ ਦੇ ਤਾਈ ਅਰੋਗ ਕਰਕੇ ਦੁੱਖ ਮੇਟ ਕੇ ਸੁਖ ਦਿਖਾਉਣ ਵਾਲਾ ਆਪੋ ਤਾਪ ਅੰਦਰ ਭੁੱਲੇ ਜਾਂਦਿਆਂ ਨੂੰ ਇੱਕ ਰਸਤੇ ਸਿੱਧੇ ਲਿਆਉਣ ਵਾਲਾ ਘਰ ਘਰ ਦਾ ਭਟਕਣਾ ਮੇਟ ਕਰਕੇ ਇੱਕ ਬੂਹੇ ਤੇ ਲਿਆ ਬਿਠਾਉਣ ਵਾਲਾ ਟੁੱਟੇ ਰੱਬ ਤੋਂ ਜਨਮ ਜਨਮਾਂਤਰਾਂ ਦੇ ਉਹਨਾਂ ਤਾਈ ਲਿਆ ਮਿਲਾਉਣ ਵਾਲਾ ਮੈਲ ਹਿਰਦੇ ਦੀ ਸਾਰੀ ਗਵਾਉਣ ਵਾਲਾ ਦੀਵਾ ਪ੍ਰੇਮ ਗਿਆਨ ਜਗਾਉਣ ਵਾਲਾ ਇਹ ਮੁਰਦਿਆਂ ਨੂੰ ਜ਼ਿੰਦੇ ਕਰਨ ਵਾਲਾ ਗੁਣ ਦੇ ਕੇ ਗੁਣੀ ਸਮਾਉਣ ਵਾਲਾ ਇਹ ਜ਼ੁਲਮ ਦਾ ਚੰਡਾ ਪਟਾਉਣ ਵਾਲਾ ਧਵਜ ਸੁਖ ਇਨਸਾਫ ਚਲਾਉਣ ਵਾਲਾ ਇੱਕ ਇੱਕ ਦੇ ਤਾਈ ਕਰਤਾਰ ਸਿੰਘਾ ਸਵਾ ਲੱਖ ਦੇ ਨਾਲ ਲੜਾਉਣ ਵਾਲਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਹ ਅੰਮ੍ਰਿਤ ਐਸਾ ਹੈ ਜਿਹੜਾ ਕਿ ਇੱਕ ਇੱਕ ਖਾਲਸੇ ਨੂੰ ਸਵਾ ਸਵਾ ਲੱਖ ਦੇ ਨਾਲ ਲੜਾਉਣ ਦੀ ਸਮਰੱਥਾ ਨੂੰ ਧਾਰਨ ਕਰਦਾ ਹੈ ਇਹ ਕਵੀ ਜੀ ਨੇ ਅੰਮ੍ਰਿਤ ਦੀ ਤਾਰੀਫ ਲਿਖੀ ਹੈ ਮੈਂ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮਾਤਾ ਗੁਜਰੀ ਜੀ ਨੂੰ ਵੀ ਮੈਂ ਇਸ ਦੇ ਬਾਰੇ ਇੱਕ ਸਮੇਂ ਉਹਨਾਂ ਦੇ ਪੁੱਛਣ ਦੇ ਉੱਤੇ ਦੱਸਿਆ ਸੁਣ ਸਿੱਖਣ ਕਰ ਜੋਰ ਬਖਾਨੀ ਅਪਰ ਭੇਦ ਪਾਣੀਐ ਗੁਣ ਖਾਨੀ ਜਦੋਂ ਐਸੀਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭੇਦ ਵਾਲੀਆਂ ਗੱਲਾਂ ਅੰਮ੍ਰਿਤ ਦੇ ਬਾਰੇ ਬਿਆਨ ਕੀਤੀਆਂ ਤੇ ਫੇਰ ਸਿੱਖਾਂ ਨੇ ਹੱਥ ਜੋੜ ਕੇ ਆਖਿਆ ਅਪਰ ਭੇਦ ਪਣੀਐ ਗੁਣ ਖਾਨੀ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੇ ਗੁਣਾਂ ਦੀ ਖਾਣ ਹੋਰ ਵੀ ਭੇਦਾਂ ਦਾ ਬਿਆਨ ਕਰੋ ਪਾਹੁਲ ਬਿਖੈ ਸ਼ਕਤ ਹੈ ਗੁਰ ਕੀ ਕਹਿ ਜਗ ਮਾਤ ਚੰਡ ਕਾ ਤੁਰ ਕੀ ਸਿੱਖਾਂ ਨੇ ਸਵਾਲ ਕੀਤਾ ਕਹਿੰਦੇ ਨੇ ਸੱਚੇ ਪਾਤਸ਼ਾਹ ਇਸ ਪਾਹਲ ਦੇ ਵਿੱਚ ਇਸ ਅੰਮ੍ਰਿਤ ਦੇ ਵਿੱਚ ਸ਼ਕਤੀ ਗੁਰੂ ਦੀ ਹੈ ਜਾਂ ਕਿ ਜਗ ਮਾਤਾ ਦੀ ਚੰਡੀ ਦੀ ਇਸ ਦੇ ਵਿੱਚ ਸ਼ਕਤੀ ਸੁਣ ਸ੍ਰੀ ਮੁਖ ਤੇ ਸਤ ਗੁਰ ਪਨ ਕਰਨ ਪ੍ਰਸ਼ਾਦ ਖੁਸ਼ੀ ਹੀ ਬਨ ਜਦੋਂ ਐਸਾ ਸਵਾਲ ਕੀਤਾ ਕਿ ਦੱਸੋ ਅੰਮ੍ਰਿਤ ਦੇ ਵਿੱਚ ਗੁਰੂ ਦੀ ਸ਼ਕਤੀ ਹੈ ਜਾਂ ਕਿ ਦੇਵੀ ਦੀ ਸ਼ਕਤੀ ਹੈ ਐਸੀ ਕਿਰਪਾ ਕਰਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖੁਸ਼ੀ ਹੀ ਚੰਗੀ ਹੈ ਭਾਵ ਨਾ ਕਹਿਣੀ ਗੱਲ ਚੰਗੀ ਹੈ ਜਿਵੇਂ ਕਿ ਸੁਖ ਦਾ ਅਰਥ ਨਾ ਹੁੰਦਾ ਹੈ ਤਿਵੇਂ ਖੁਸ਼ੀ ਦਾ ਇੱਥੇ ਚੁੱਪ ਹੈ ਭਾਵ ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਗੁੱਝੀ ਹੀ ਰਵੇ ਤਾਂ ਹੀ ਚੰਗੀ ਗੋਹਜ ਭਾਰਤਾ ਬਣੈ ਨ ਕਹਿਣੀ ਭਲੀ ਹੋਤ ਹੈ ਛਪੀ ਸੋ ਰਹਿਣੀ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਗੁੱਝੀ ਗੱਲ ਹੈ ਉਹ ਵਾਰਤਾ ਕਹਿਣੀ ਨਹੀਂ ਚਾਹੀਦੀ ਜੇਕਰ ਗੁੱਝੀ ਗੱਲ ਗੁੱਜੀ ਹੀ ਰਵੇ, ਛਪੀ ਹੀ ਰਵੇ, ਤਾਂ ਹੀ ਭਲੀ ਹੈ ਚੰਗੀ।
ਤਉ ਸਿੱਖ ਸ਼ਰਧਾਲੂ ਆਏ, ਸਤਿਗੁਰ ਕੋ ਬੂਜੈ ਜਿਸ ਪਾਏ।
ਪਹਿਲਾਂ ਤੇ ਸਤਿਗੁਰਾਂ ਨੇ ਇਹ ਗੱਲ ਕੀਤੀ ਹੈ, ਇਹ ਗੱਲ ਗੁੱਜੀ ਹੀ ਰਵੇ ਤਾਂ ਹੀ ਚੰਗੀ ਹੈ। ਨਾਲ ਹੀ ਸਤਿਗੁਰਾਂ ਨੇ ਬਚਨ ਕੀਤਾ ਕਿ ਜੇਕਰ ਕੋਈ ਸ਼ਰਧਾਲੂ ਸਿੱਖ ਆਣ ਕੇ ਸਵਾਲ ਕਰੇ, ਸਤਿਗੁਰੂ ਤੋਂ ਪੁੱਛੇ, ਤੇ ਫੇਰ ਉਸ ਨੂੰ ਦੱਸਣਾ ਵੀ ਯੋਗ ਬਣਦਾ ਹੈ ਕਿ ਗੁੱਜੇ ਭੇਦ ਨੂੰ ਦੱਸੇ।
ਤਿਸ ਕੋ ਕਹਿਣ ਸਦਾ ਬਣ ਆਵੈ, ਜੋ ਸਿੱਖ ਸਤਿਗੁਰ ਕੇ ਮਨ ਪਾਵੈ।
ਭਾਵ ਕੇ ਜਿਹੜਾ ਸਿੱਖ ਸਤਿਗੁਰੂ ਦੇ ਮਨ ਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ, ਉਹਨੂੰ ਤੇ ਜ਼ਰੂਰ ਹੀ ਦੱਸਣੀ ਗੱਲ ਯੋਗ ਬਣਦੀ।
ਸੰਗਤ ਸੁਣੋ ਸਿੱਖ ਮਾਵਿਆਹੋ, ਗੁਰ ਕਰ ਬਿਖੈ ਏਕਤਾ ਲਹੋ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਿਆਨ ਕੀਤਾ ਕਿ ਸੰਗਤ ਜੀ ਸੁਣੋ, ਹੇ ਪਿਆਰਿਓ ਸਿੱਖੋ ਸੁਣੋ,
ਗੁਰ ਘਰ ਬਿਖੈ ਏਕਤਾ ਲਹੋ।
ਭਾਵ ਕੇ ਗੁਰੂ ਘਰ ਦੇ ਵਿੱਚ ਏਕਤਾ ਹੈ। ਹੁਣ 100 ਸਾਖੀ ਦੀ ਸਾਖੀ ਨੂੰ ਹੀ ਆਪਣੇ ਸ਼ਬਦਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ,
ਦੇਵੀ ਕੀ ਸ਼ਕਤੀ ਅਥਵਾ ਗੁਰੂ ਕੀ ਸ਼ਕਤੀ।
ਇਹ ਸ਼ਬਦ 100 ਸਾਖੀ ਦੇ ਵਿੱਚ ਲਿਖੇ ਹੋਏ ਨੇ। ਇਸ ਪ੍ਰਸ਼ਨ ਦਾ ਉੱਤਰ ਦਿੱਤਾ ਹੈ, ਇਸ ਦੀ ਮੁਰਾਦ ਇਹ ਹੈ ਕਿ ਦੇਵੀ ਤੇ ਗੁਰੂ ਦੀ ਸ਼ਕਤੀ ਇੱਕੋ ਹੈ, ਭਾਵ ਕੇ ਦੋ ਸ਼ਕਤੀਆਂ ਨੇ।
ਭੂਲ ਭੇਦ ਕੋ ਭਰਮ ਨ ਕੀਜੈ, ਕਬਹੁ ਨ ਇਸ ਪਰ ਤਰਕ ਕਰੀ ਜੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭੁੱਲ ਕੇ ਵੀ ਇਸ ਭੇਦ ਦੇ ਭਰਮ ਦੇ ਵਿੱਚ ਨਹੀਂ ਪੈਣਾ, ਕਬਹੁ ਇਸ ਪਰ ਤਰਕ ਨਾ ਕਰੀ ਜੈ। ਭਾਵ ਕੇ ਕਦੇ ਵੀ ਇਸ ਗੱਲ ਦੇ ਵਿੱਚ ਤਰਕ ਪੇਸ਼ ਨਹੀਂ ਕਰਨਾ, ਆਦ ਸ਼ਕਤੀ ਤੇ ਗੁਰੂ ਦੀ ਸ਼ਕਤੀ ਇੱਕੋ ਹੀ ਚੀਜ਼ ਹੈ।
ਪ੍ਰਥਮ ਤਰਿਓ ਜਬ ਹਮ ਅਵਤਾਰ, ਕਰਿਓ ਮਨੋਰਥ ਤਪਨ ਉਦਾਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਇਸ ਗੱਲ ਦਾ ਖੁਲਾਸਾ ਕਰਦਾ ਹਾਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਬਿਆਨ ਕੀਤਾ,
ਪ੍ਰਥਮ ਤਰਿਓ ਜਬ ਹਮ ਅਵਤਾਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸ ਅਵਤਾਰ ਤੋਂ ਪਹਿਲਾਂ ਵੀ ਇੱਕ ਵਾਰੀ ਮੈਂ ਅਵਤਾਰ ਨੂੰ ਧਾਰਨ ਕੀਤਾ ਸੀ, ਕਰਿਓ ਮਨੋਰਥ ਤਪਨ ਉਦਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤੋਂ ਪਹਿਲਾਂ ਜਦੋਂ ਮੈਂ ਅਵਤਾਰ ਨੂੰ ਧਾਰਨ ਕੀਤਾ ਤੇ ਮੈਂ ਆਪਣੇ ਮਨ ਦੇ ਵਿੱਚ ਵਿਚਾਰ ਬਣਾਇਆ ਕਿ ਤਪ ਕਰਨੇ ਨੇ, ਤਪੱਸਿਆ ਕਰਨੀ ਹੈ।
ਬਿੰਦਿਆ ਚਲ ਕਾਨਣ ਮੇ ਰਹੇ, ਸੁਣੋ ਕਥਾ ਜਿਸ ਬਿਦ ਤਪ ਸਹੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਿੰਦਿਆ ਚਲ ਕਾਨਣ ਦੇ ਵਿੱਚ ਉਸ ਪਹਾੜ ਦੇ ਉੱਤੇ ਮੈਂ ਤਪੱਸਿਆ ਕਰਨ ਦੇ ਵਾਸਤੇ ਗਿਆ,
ਸੁਣੋ ਕਥਾ ਜਿਸ ਬਿਦ ਤਪ ਸਹੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੁਣੋ ਇਸ ਵਿਸ਼ਾਲ ਤੇ ਮਹਾਨ ਕਥਾ ਨੂੰ ਕਿ ਕਿਸ ਤਰ੍ਹਾਂ ਅਸੀਂ ਵਿਧੀ ਪੂਰਵਕ ਤਪੱਸਿਆ ਕੀਤੀ, ਤਪ ਦੀ ਸਾਧਨਾ ਕੀਤੀ।
ਤਿਸ ਮਾਨ ਅੰਤਰ ਕੇ ਬਿਖੈ, ਕਥਾ ਪਈ ਜਿਸ ਪਾਏ, ਸੁਣੋ ਪ੍ਰੀਤ ਕਰ ਉਮਾ ਤਬ ਗਈ ਤਪਣ ਤਿਸ ਥਾਏ।
ਇੱਕ ਮਨੂ ਦਾ ਸਮਾਂ ਜੋ 31,14,48,000 ਵਰੇ ਦਾ ਮੰਨਿਆ ਜਾਂਦਾ, ਉਸ ਨੂੰ ਆਖਿਆ ਜਾਂਦਾ ਹੈ ਮਨੂ ਤੰਤਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਦੇ ਵਿੱਚ ਇਸ ਤਰ੍ਹਾਂ ਕਥਾ ਆਉਂਦੀ ਹੈ, ਸੁਣੋ ਪ੍ਰੀਤ ਦੇ ਨਾਲ ਉਮਾ ਗਈ ਤਬ ਤਾਪਣ ਤਿਸ ਥਾਏ। ਭਾਵ ਕੇ ਜਿਹੜੀ ਉਮਾ ਹੈ, ਪਾਰਵਤੀ ਨੂੰ ਆਖਿਆ ਜਾਂਦਾ ਹੈ ਉਮਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਾਰਵਤੀ ਇੱਕ ਸਮੇਂ ਤਪ ਤਪਣ ਦੇ ਵਾਸਤੇ, ਤਪੱਸਿਆ ਕਰਨ ਦੇ ਵਾਸਤੇ ਉੱਥੇ ਗਈ।
ਦਾਨ ਵਧੈ ਤਨ ਪਾਏ ਬਲ, ਸੁਰ ਕਰੇ ਪਰਾਜੈ, ਛੀਨ ਲੀਨ ਸੁਰ ਲੋਕ ਕੋ ਕਰ ਗਰਭ ਮਹਾਜੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਾਨਵਾਂ ਨੇ, ਦੈਂਤਾਂ ਨੇ ਆਪਣਾ ਬਹੁਤਾ ਜ਼ਿਆਦਾ ਜ਼ੋਰ ਪਾ ਕੇ ਦੇਵਤਿਆਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕੀਤੀ, ਦੇਵਤਿਆਂ ਨੂੰ ਪਰਾਜਿਤ ਕੀਤਾ ਤੇ ਉਨ੍ਹਾਂ ਦਾ ਸੁਰਲੋਕ ਖੋ ਲਿਆ।
ਬ੍ਰਹਮਾ ਟਿਗ ਸੋ ਦੀਨ ਹੋਇ ਸਭ ਜਾਏ ਪੁਕਾਰੇ, ਸ਼ਤਰਨ ਦੀਏ ਨਿਕਾਸ ਹਮ ਸ਼ਰਨ ਤੁਹਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਦਾਨਵਾਂ ਨੇ ਦੇਵਤਿਆਂ ਨੂੰ ਹਰਾ ਕੇ ਇੰਦਰਪੁਰੀ ਦੇ ਉੱਤੇ ਕਬਜ਼ਾ ਕਰ ਲਿਆ ਤੇ ਫਿਰ ਬੜੇ ਹੰਕਾਰੇ ਗਏ, ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਬ੍ਰਹਮਾ ਜੀ ਦੇ ਕੋਲ ਜਾ ਕੇ ਦੇਵਤਿਆਂ ਨੇ ਪੁਕਾਰ ਕੀਤੀ ਹੈ, ਅਰਜ ਕੀਤੀ ਹੈ ਕਿ ਵੈਰੀਆਂ ਨੇ ਸਾਨੂੰ ਕੱਢ ਦਿੱਤਾ ਹੈ, ਇਸ ਕਰਕੇ ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ। ਦਰੋਹਣ ਉਪਾਏ ਬਖਾਣ ਕੈ ਸੁਰ ਸਭ ਸਮ ਜਾਏ, ਆਦਿ ਸ਼ਕਤ ਸਿਰ ਚੰਡ ਕਾ ਲਿਹੁ ਤਾਹੇ ਰਿਜਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਦਰੋਹਣ ਨੇ ਭਾਵ ਕੇ ਬ੍ਰਹਮਾ ਜੀ ਨੇ ਫਿਰ ਦੇਵਤਿਆਂ ਨੂੰ ਉਪਾ ਦੱਸਿਆ ਹੈ। ਦੇਵਤਿਆਂ ਨੂੰ ਬ੍ਰਹਮਾ ਜੀ ਕਹਿੰਦੇ ਨੇ ਕਿ ਤੁਸੀਂ ਆਦਿ ਸ਼ਕਤੀ ਦੀ ਆਰਾਧਨਾ ਕਰੋ, ਉਹਨੂੰ ਰਿਜਾਓ, ਉਹਨੂੰ ਖੁਸ਼ ਕਰੋ, ਉਹੀ ਤੁਹਾਡੀ ਸਹਾਇਤਾ ਕਰ ਸਕਦੀ। ਲੈ ਦੈ ਤੁਮ ਰਾਜ ਕੋ ਜਹ ਅਦਕ ਸਮਾਜਾ, ਸੁਣ ਬ੍ਰਹਮਾ ਤੇ ਗਏ ਸੁਰ ਹਰ ਖਾਵਨ ਕਾਜਾ। ਬ੍ਰਹਮਾ ਜੀ ਕਹਿੰਦੇ ਨੇ ਕਿ ਤੁਹਾਨੂੰ ਉਹ ਰਾਜ ਵੀ ਲੈ ਦੇਵੇਗੀ, ਤੁਹਾਡਾ ਸਾਰੇ ਦਾ ਸਾਰਾ ਸਾਜੋ ਸਮਾਨ ਵਾਪਸ ਮਿਲ ਜਾਏਗਾ। ਬ੍ਰਹਮਾ ਦੀ ਗੱਲ ਨੂੰ ਸੁਣ ਕੇ ਫਿਰ ਖੁਸ਼ ਕਰਨ ਦੇ ਵਾਸਤੇ ਦੇਵੀ ਨੂੰ ਕਵੀ ਜੀ ਲਿਖਦੇ ਨੇ ਕਿ ਦੇਵਤੇ ਦੇਵੀ ਦੇ ਕੋਲ ਪਹੁੰਚੇ। ਜਾਏ ਆਰਾਧੀ ਚੰਡ ਕਾ ਬਿਦਤੀ ਜਗ ਮਾਈ, ਕਰ ਬੰਦੇ ਬੇਨਤੀ ਸਹਿਤ ਨਿਜ ਬ੍ਰਿਥਾ ਸੁਣਾਈ। ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ ਨੂੰ, ਕਹਿੰਦੇ ਨੇ ਕਿ ਫਿਰ ਦੇਵਤਿਆਂ ਨੇ ਮਿਲ ਕੇ ਚੰਡੀ ਦੀ ਆਰਾਧਨਾ ਕੀਤੀ, ਫਿਰ ਜਗਤ ਦੀ ਮਾਤਾ ਭਾਵ ਕੇ ਪ੍ਰਗਟ ਹੋਈ ਤੇ ਫਿਰ ਇਹਨਾਂ ਨੇ ਮਾਤਾ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਆਪਣੀ ਬ੍ਰਿਥਾ ਦਾ ਬਿਆਨ ਕੀਤਾ। ਦੈਂਤਨ ਕੀਨ ਅਨੀਤ ਲਖ ਨਿਰਜੁਰ ਸਤਕਾਰੇ, ਲੈ ਦੈ ਹੋ ਤੁਮ ਦੇਸ਼ ਕੋ ਰਿਪ ਬ੍ਰਿੰਦ ਸੰਘਾਰੇ। ਜਦੋਂ ਫਰਿਆਦ ਕੀਤੀ, ਬਿਰਥਾ ਨੂੰ ਸੁਣਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਨੇ ਸਾਖੀ ਕਿ ਦੈਂਤਾਂ ਦੀ ਅਨੀਤੀ ਨੂੰ ਜਾਣ ਕੇ ਫਿਰ ਸਾਰਿਆਂ ਦੇਵਤਿਆਂ ਦਾ ਸਤਿਕਾਰ ਕੀਤਾ ਦੇਵੀ ਨੇ ਤੇ ਆਖਿਆ, ਲੈ ਦੈ ਹੋ ਤੁਮ ਦੇਸ਼ ਕੋ ਰਿਪ ਬ੍ਰਿੰਦ ਸੰਘਾਰੇ। ਦੇਵੀ ਨੇ ਆਖਿਆ ਦੇਵਤਿਆਂ ਨੂੰ ਕਿ ਮੈਂ ਤੁਹਾਡਾ ਸਾਰੇ ਦਾ ਸਾਰਾ ਰਾਜ ਲੈ ਕੇ ਦੇ ਦੇਵਾਂਗੀ ਤੇ ਤੁਹਾਡੇ ਜਿਹੜੇ ਦੈਂਤ ਵੈਰੀ ਨੇ ਉਹਨਾਂ ਸਾਰਿਆਂ ਦਾ ਸੰਘਾਰ ਕਰ ਦਿਆਂਗੇ, ਉਹਨਾਂ ਸਾਰਿਆਂ ਨੂੰ ਮਾਰ ਦਿਆਂਗੇ। ਹੁਣ ਚੰਡੀ ਦੀ ਵਾਰ ਦੇ ਵਿੱਚ ਇਹ ਸਾਰੀ ਕਥਾ ਬਿਆਨ ਕੀਤੀ ਹੋਈ ਹੈ ਕਿ ਕਿਸ ਕਿਸ ਤਰੀਕੇ ਦੇ ਨਾਲ ਦੈਂਤਾਂ ਨੇ ਹਮਲਾ ਕੀਤਾ ਤੇ ਇੰਦਰਪੁਰੀ ਦੇ ਉੱਤੇ ਕਬਜ਼ਾ ਕਰ ਲਿਆ, ਇਹਨਾਂ ਨੂੰ ਹਰਾ ਦਿੱਤਾ ਦੇਵਤਿਆਂ ਨੂੰ। ਫਿਰ ਦੇਵੀ ਦੇ ਅੱਗੇ ਜਾ ਕੇ ਇੰਦਰ ਨੇ ਅਰਜ਼ ਵੀ ਕੀਤੀ, ਬੇਨਤੀ ਵੀ ਕੀਤੀ ਤੇ ਬੇਨਤੀ ਨੂੰ ਪ੍ਰਵਾਨ ਕੀਤਾ ਦੇਵੀ ਨੇ, ਆਖਿਆ ਕਿ ਤੁਹਾਡੇ ਵੈਰੀਆਂ ਦਾ ਨਾਸ ਕਰ ਦਿਆਂਗੀ ਤੇ ਤੁਹਾਨੂੰ ਇੰਦਰਪੁਰੀ ਵਾਪਸ ਦਵਾ ਦਿਆਂਗੀ। ਇਹ ਸਾਰੀ ਜਿਹੜੀ ਕਥਾ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਲਮ ਦੇ ਨਾਲ ਬਿਆਨ ਕੀਤੀ ਹੋਈ ਹੈ ਚੰਡੀ ਦੀ ਵਾਰ ਦੇ ਰੂਪ ਦੇ ਵਿੱਚ। ਚੜੀ ਸਿੰਘ ਪਰ ਚੰਡ ਕਾ ਆਯਦ ਬਲ ਤਾਰੇ, ਬਦੇ ਦੈਂਤ ਅਣਗਣ ਬਦੇ ਰਣ ਖੇਤ ਮਜਾਰੇ। ਹੁਣ ਸਾਖੀ ਸੁਣਾ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫੇਰ ਦੇਵੀ ਨੇ ਸ਼ੇਰ ਦੀ ਅਸਵਾਰੀ ਕੀਤੀ, ਹਥਿਆਰਾਂ ਨੂੰ ਨਾਲ ਲਿਆ ਤੇ ਜਿਹੜੇ ਬਹੁਤੇ ਹੀ ਜ਼ਿਆਦਾ ਅਣਗਿਣਤਾਂ ਦੀ ਗਿਣਤੀ ਦੇ ਵਿੱਚ ਦੈਂਤ ਬਹੁਤ ਵਧੇ ਹੋਏ ਸਨ, ਬੜੇ ਹੰਕਾਰੇ ਹੋਏ ਸਨ, ਉਹਨਾਂ ਨੂੰ ਰਣ ਭੂਮੀ ਦੇ ਵਿੱਚ ਬਹੁਤਿਆਂ ਨੂੰ ਮਾਰੇ। ਤੂਮਰ ਨੈਣ ਪੂਰ ਬਹਾਨਿਓ ਪੁਣ ਚੰਡ ਰੋ ਮੁੰਡਾ, ਰਕਤ ਬੀਜ ਸਨ ਮੁਖ ਅਰਿਓ ਬਾਜਿਓ ਬਡ ਖੰਡਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਧੂਮਰ ਨੈਣ ਦਾ ਨਾਸ ਕੀਤਾ, ਇਸ ਤੋਂ ਬਾਅਦ ਫਿਰ ਦੇਵੀ ਨੇ ਚੰਡ ਤੇ ਮੁੰਡ ਦੋਵਾਂ ਰਾਕਸ਼ਾਂ ਦਾ ਸੰਘਾਰ ਕੀਤਾ। ਰਕਤ ਬੀਜ ਸਨਮੁਖ ਹਰਿਓ ਬਾਜਿਓ ਬੜ ਖੰਡਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਫਿਰ ਜਿਹੜਾ ਸਾਹਮਣਾ ਸੀ ਦੇਵੀ ਦਾ, ਉਹ ਰਕਤ ਬੀਜ ਨਾਂ ਦੇ ਰਾਕਸ਼ ਦੇ ਨਾਲ ਹੋਇਆ, ਉਸ ਵੇਲੇ ਬਹੁਤਾ ਜ਼ਿਆਦਾ ਖੰਡਾ ਖੜਕਿਆ ਪਾਵ ਕੇ ਬੜੀ ਲੜਾਈ ਹੋਈ। ਉਪਜਦ ਤਿਉ ਤਿਉ ਹਨਤ ਹੈ ਰਣ ਭੂਮ ਗਿਰਾਏ, ਤਿਉ ਤਿਉ ਹੋਤ ਅਸੰਖ ਹੀ ਤੋਟਾ ਨਹੀਂ ਹੀ ਆਏ। ਹੁਣ ਰਕਤ ਬੀਜ ਇਸ ਤਰ੍ਹਾਂ ਦਾ ਰਾਕੇ ਸੀ ਕਿ ਜਦੋਂ ਵੀ ਉਹਦੇ ਰਕਤ ਦੀ ਖੂਨ ਦੀ ਕੋਈ ਵੀ ਬੂੰਦ ਧਰਤੀ ਦੇ ਉੱਤੇ ਡਿੱਗ ਪੈਂਦੀ ਸੀ, ਉਸੇ ਬੂੰਦ ਤੋਂ ਇੱਕ ਹੋਰ ਰਕਤ ਬੀਜ ਪੈਦਾ ਹੋ ਜਾਂਦਾ ਸੀ। ਇਸੇ ਕਰਕੇ ਇਹਦਾ ਨਾਮ ਹੀ ਇਤਿਹਾਸ ਦੇ ਵਿੱਚ ਰਕਤ ਬੀਜ ਆਇਆ, ਭਾਵ ਕੇ ਰਕਤ ਆਖਿਆ ਜਾਂਦਾ ਹੈ ਲਹੂ ਨੂੰ, ਖੂਨ ਨੂੰ। ਜਿੰਨੀਆਂ ਰਕਤ ਦੀਆਂ ਜਿੰਨੀਆਂ ਲਹੂ ਦੀਆਂ ਬੂੰਦਾਂ ਡਿੱਗਦੀਆਂ ਸਨ, ਓਨੇ ਰਕਤ ਬੀਜ ਹੋਰ ਪੈਦਾ ਹੋ ਜਾਂਦੇ ਸਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਵੀ ਦਾ ਸਾਹਮਣਾ ਹੋਇਆ, ਰਕਤ ਬੀਜ ਨੂੰ ਜਦੋਂ ਮਾਰ ਕੇ ਭੂਮੀ ਤੇ ਸੁੱਟਿਆ, ਸਤਿਗੁਰੂ ਜੀ ਕਹਿੰਦੇ ਨੇ ਕਿ ਬੜੀਆਂ ਬੂੰਦਾਂ ਡਿੱਗੀਆਂ ਰਕਤ ਦੀਆਂ, ਇਸ ਕਰਕੇ ਜਿੰਨੀਆਂ ਬੂੰਦਾਂ ਡਿੱਗੀਆਂ ਓਨੇ ਹੋਰ ਜ਼ਿਆਦਾ ਰਕਤ ਬੀਜ ਪੈਦਾ ਹੋ ਗਏ। ਅਸੰਖ ਹੀ ਤੋਟਾ ਨਹੀਂ ਆਏ, ਅਸੰਖਾਂ ਦੀ ਗਿਣਤੀ ਦੇ ਵਿੱਚ ਇਸੇ ਤਰ੍ਹਾਂ ਰਕਤ ਬੀਜ ਪੈਦਾ ਹੋ ਗਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸੇ ਪ੍ਰਕਾਰ ਦਾ ਕੋਈ ਤੋਟਾ ਹੀ ਨਹੀਂ ਆਇਆ, ਇੰਨੇ ਜ਼ਿਆਦਾ ਰਕਤ ਬੀਜ ਵੱਧ ਗਏ। ਚੰਡੀ ਦੀ ਵਾਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 40ਵੀਂ ਪੌੜੀ ਦੇ ਵਿੱਚ ਰਕਤ ਬੀਜ ਦਾ ਇਸ ਤਰ੍ਹਾਂ ਹਵਾਲਾ ਪੇਸ਼ ਕਰਦੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਸਤਿਗੁਰੂ ਜੀ ਲਿਖਦੇ ਨੇ, ਧੱਗਾਂ ਸੂਲ ਬਜਾਈਆਂ ਦਲਾਂ ਮੁਕਾਬਲਾ, ਤੋ ਮਿਆਨੋ ਲਈਆਂ ਜਵਾਨੀ ਸੂਰਮੀ, ਸਰਣਵਤ ਬੀਜ ਵਧਾਈਆਂ ਅਗਣਿਤ ਸੂਰਤਾਂ, ਦੁਰਗਾ ਸੋਹੇ ਆਈਆਂ ਰੋਹ ਬਢਾਏ ਕੈ, ਸਭਨੀ ਆਣ ਵਗਾਈਆਂ ਤੇਗਾਂ ਤੂਹ ਕੈ, ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ, ਦੇਵੀ ਆਪ ਚਲਾਈਆਂ ਤਕ ਤਕ ਦਾਨਵੀ, ਲੋਹੂ ਨਾਲ ਡੁਬਾਈਆਂ ਤੇਗਾਂ ਨੰਗੀਆਂ, ਸਾਰ ਸੁਤੀ ਜਨ ਨਾਈਆਂ ਮਿਲ ਕੇ ਦੇਵੀਆਂ, ਸਭੇ ਮਾਰ ਗਿਰਾਈਆਂ ਅੰਦਰ ਖੇਤ ਦੈ, ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾਂ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਰਕਤ ਬੀਜ ਸਾਹਮਣੇ ਆਇਆ, ਦੇਵੀ ਨੇ ਵਾਰ ਕੀਤਾ, ਵਾਰ ਕਰਨ ਦੇ ਨਾਲ ਬਹੁਤਾ ਸਾਰਾ ਲਹੂ ਡੁੱਲਿਆ, ਜਿੰਨੀਆਂ ਬੂੰਦਾਂ ਡਿੱਗੀਆਂ ਓਨੇ ਜ਼ਿਆਦਾ ਹੋਰ ਰਕਤ ਬੀਜ ਹੋ ਗਏ ਤੇ ਸਾਰਿਆਂ ਨੇ ਦੇਵੀ ਦੇ ਉੱਤੇ ਪ੍ਰਹਾਰ ਕੀਤੇ। ਅਖੀਰਲੇ ਸਤਰ ਦੇ ਵਿੱਚ ਸਤਿਗੁਰੂ ਜੀ ਲਿਖਦੇ ਨੇ, ਸਭੇ ਮਾਰ ਗਿਰਾਈਆਂ ਅੰਦਰ ਖੇਤ ਦੇ, ਜਿੰਨੀਆਂ ਮੂਰਤੀਆਂ ਹੋਈਆਂ, ਜਿੰਨੇ ਰਕਤ ਬੀਜ ਪੈਦਾ ਹੋਏ, ਸਾਰੇ ਦੇ ਸਾਰੇ ਦੇਵੀ ਨੇ ਮੈਦਾਨੇ ਜੰਗ ਦੇ ਵਿੱਚ ਮਾਰ ਦਿੱਤੇ। ਅੱਗੇ ਲਿਖਦੇ ਨੇ, ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾਂ, ਤੇ ਫੇਰ ਹੋਰ ਵੀ ਸਵਾਈਆਂ, ਡੇਢ ਗੁਣੀਆਂ ਜਿਹੜੀਆਂ ਮੂਰਤਾਂ ਸੀ ਭਾਵ ਕੇ ਸ੍ਰਵਣਤ ਬੀਜ ਸੀ ਉਹ ਪੈਦਾ ਹੋ ਗਏ। ਰਕਤ ਬੀਜ ਇਸ ਤਰ੍ਹਾਂ ਦਾ ਰਕਤ ਸੀ ਜਿਹਨੂੰ ਮਾਰਨਾ ਬੜੀ ਅਸੰਭਵ ਜੀ ਗੱਲ ਲੱਗਦੀ ਸੀ। ਹੁਣ ਸਾਖੀ ਦਾ ਬਿਆਨ ਕਰ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ। ਬਹੁਤ ਬਰਖ ਸੰਗ ਰਾਮ ਪਾ ਲੇਖਾ ਨਹੀਂ ਪਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਬਰਖ ਸੰਗਰਾਮ ਪਾ, ਬੜੇ ਵਰੇ ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਯੁੱਧ ਹੁੰਦਾ ਰਿਹਾ ਜਿਹਦਾ ਕੋਈ ਲੇਖਾ ਹੀ ਨਹੀਂ। ਨੌਕੇ ਪਰ ਸਤ ਸੋਣ ਲਗ ਸੰਖਿਆ ਸਭ ਕੀਨੀ, ਬ੍ਰਿੰਦ ਰਖੀਸ਼ੁਰ ਗਿਣਤ ਬੇ ਇਤਨੀ ਚਿੱਤ ਚੀਨੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨੌ ਹਿੰਸੇ ਦੇ ਅੱਗੇ ਜੇਕਰ 7 ਸਿਫਰਾਂ ਲਾ ਦਿੱਤੀਆਂ ਜਾਣ, 9 ਦੇ ਅੰਕੜੇ ਦੇ ਅੱਗੇ ਜੇਕਰ 9 ਜ਼ੀਰੋਆਂ ਲਾ ਦਿੱਤੀਆਂ ਜਾਣ, ਇੰਨੀ ਗਿਣਤੀ ਦੇ ਵਿੱਚ ਉਸ ਵੇਲੇ ਦੈਂਤਾਂ ਦਾ ਸੰਘਾਰ ਕੀਤਾ ਦੇਵੀ ਨੇ। ਰਖੀਸ਼ਵਰ ਗਿਣਤ ਪੇ ਇਤਨੀ ਚਿੱਤ ਚੀਨੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਰਖੀਸ਼ਵਰ ਨੇ ਗਿਣਤੀ ਕੀਤੀ ਹੈ ਤੇ ਉਹ ਐਸਾ ਹੀ ਬਿਆਨ ਕਰਦੇ ਨੇ ਕਿ ਇੰਨੇ ਰਾਕਸ਼ਾਂ ਦਾ ਨਾਸ ਕੀਤਾ ਗਿਆ। ਹੁਣ ਜੇਕਰ 9 ਦੇ ਅੱਗੇ 7 ਜ਼ੀਰੋਆਂ ਲਾ ਦਿੱਤੀਆਂ ਜਾਣ ਤੇ ਬਣਦੀ ਹੈ ਗਿਣਤੀ, 9 ਕਰੋੜ ਰਾਕਸ਼ਾਂ ਦਾ ਨਾਸ ਕੀਤਾ ਉਸ ਵੇਲੇ ਦੇਵੀ ਨੇ।
ਪਾਏ ਰਕਤ ਤੇ ਪੌਣ ਹਟੇ ਬੁੱਧ ਬੁੱਧ ਸਮ ਸੋਈ, ਪਾਇਓ ਰਕਤ ਤੇ ਜਲ ਇਤੋ ਜਨ ਪਰਲੋ ਹੋਈ।
ਸਤਿਗੁਰੂ ਜੀ ਲਿਖਦੇ ਨੇ ਕਿ ਰਕਤ ਬੀਜ ਨੂੰ ਮਾਰਿਆ ਜਾਂਦਾ ਸੀ ਹੋਰ ਪੈਦਾ ਹੋ ਜਾਂਦੇ ਸਨ, ਉਹਨਾਂ ਨੂੰ ਮਾਰਿਆ ਜਾਂਦਾ ਸੀ ਹੋਰ ਪੈਦਾ ਹੋ ਜਾਂਦੇ ਸਨ, ਪਾਣੀ ਦੇ ਬੁਲਬੁਲਿਆਂ ਦੀ ਤਰ੍ਹਾਂ ਉਹ ਵਧਦੇ ਜਾਂਦੇ ਸਨ। ਸਤਿਗੁਰੂ ਜੀ ਲਿਖਦੇ ਨੇ, ਪਾਇਓ ਰਕਤ ਕੋ ਜਲ ਇਤੋ ਜਨ ਪਰਲੋ ਹੋਈ, ਭਾਵ ਕਿ ਇੰਨਾ ਜ਼ਿਆਦਾ ਖੂਨ ਡੁੱਲਿਆ, ਇੰਨਾ ਜ਼ਿਆਦਾ ਲਹੂ ਵਗਿਆ ਕਿ ਮਾਨੋ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਖੂਨ ਦੀ ਪਰਲੋ ਆ ਗਈ ਹੋਵੇ। ਤਿੰਨ ਪ੍ਰਕਾਰ ਦੀ ਪਰਲੋ ਮੰਨੀ ਜਾਂਦੀ ਹੈ, ਇੱਕ ਹੈ ਪਾਣੀ ਦੀ ਪਰਲੋ, ਇੱਕ ਹੈ ਅਗਨੀ ਦੀ ਪਰਲੋ, ਇੱਕ ਹੈ ਹਵਾ ਦੀ ਪਰਲੋ। ਵਿਦਵਾਨਾਂ ਨੇ ਤਿੰਨ ਪਰਲੋ ਮੰਨੀਆਂ ਨੇ। ਹੁਣ ਪਾਣੀ ਦੀ ਪਰਲੋ ਦੇ ਬਾਰੇ ਸਤਿਗੁਰੂ ਜੀ ਬਿਆਨ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਉਂਦੀ ਤੇ ਹੈ ਕਦੇ ਪਾਣੀ ਦੀ ਪਰਲੋ, ਪਰ ਉਸ ਵੇਲੇ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਖੂਨ ਦੀ ਪਰਲੋ ਆ ਗਈ ਹੋਵੇ, ਇੰਨਾ ਜ਼ਿਆਦਾ ਖੂਨ ਵਗੇ।
ਛੂਣ ਪਾਈ ਸਭ ਸ੍ਰਿਸ਼ਟ ਤਬ ਤਨ ਇੰਗਤ ਨਾਹੀ, ਇਸ ਪ੍ਰਕਾਰ ਪਿਖੀਅਤ ਮਨੋ ਪਾਥਰ ਜਲ ਮਾਹੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਿਲਕੁਲ ਖਾਲੀ ਹੋ ਗਈ ਪ੍ਰਿਥਵੀ, ਸਾਰੀ ਦੀ ਸਾਰੀ ਸ੍ਰਿਸ਼ਟੀ ਇੰਗਤ ਨਾਹੀ, ਸਰੀਰਾਂ ਦੇ ਵਿੱਚ ਚੇਸ਼ਟਾ ਹੀ ਨਾ ਰਹੀ। ਅੱਗੇ ਲਿਖਦੇ ਨੇ ਪਿਖਿਅਤ ਮਨੋ ਪਾਥਰ ਜਲ ਮਾਹੇ, ਭਾਵ ਕਿ ਇੰਨਾ ਜ਼ਿਆਦਾ ਖੂਨ ਡੁੱਲਿਆ ਕਿ ਉਸ ਖੂਨ ਦੇ ਵਿੱਚ ਸਾਰੀ ਦੀ ਸਾਰੀ ਧਰਤੀ ਇਸ ਤਰ੍ਹਾਂ ਡੁੱਬ ਗਈ ਕਿ ਜਿਵੇਂ ਪੱਥਰ ਪਾਣੀ ਦੇ ਵਿੱਚ ਡੁੱਬ ਜਾਂਦਾ। ਗਣ ਗਣ ਸੰਗ ਸੋ ਚੰਡ ਕਾ ਇਹ ਸਮੇਂ ਪਲਾਏ, ਕੋਲਰ ਕਰ ਕੋ ਬਿਨ ਲਰੇ ਨਹੀਂ ਠਹਿਰਨ ਪਾਏ। ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਵੀ ਦੇ ਜਿਹੜੇ ਗਣ ਸਨ, ਭਾਵ ਕੇ ਜਿਹੜੇ ਉਹਦੇ ਸੈਨਿਕ ਸਨ, ਉਹ ਵੀ ਸਾਰੇ ਦੇ ਸਾਰੇ ਦੌੜ ਗਏ ਦੇਵੀ ਦੇ ਸਾਥ ਨੂੰ ਛੱਡ ਕੇ, ਕੁਝ ਲੜੇ ਤੇ ਕੁਝ ਬਗੈਰ ਲੜਿਆ ਹੀ ਡਰ ਕੇ ਦੌੜ ਗਏ। ਅੰਤਰ ਧਿਆਨ ਹੋਏ ਅੰਬਕਾ ਬਿੰਦਿਆ ਚੱਲ ਆਈ, ਬਣ ਮੂਰਤ ਤਪ ਕਰਤ ਪੀ ਕਿਹ ਲਖੀ ਨਾ ਜਾਈ। ਹੁਣ ਇੱਥੇ ਬਹੁਤ ਸਾਰੇ ਨਾਮ ਆ ਰਹੇ ਨੇ, ਕਿਤੇ ਅੰਬਿਕਾ, ਕਿਤੇ ਚੰਡਗਾ, ਕਿਤੇ ਦੁਰਗਾ, ਭਾਵ ਕੇ ਸਾਰੇ ਦੇ ਸਾਰੇ ਨਾਮ ਦੇਵੀ ਦੇ ਵਾਸਤੇ ਬਿਆਨ ਕਵੀ ਜੀ ਨੇ ਕੀਤੇ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਖਰਕਾਰ ਇੰਨਾ ਜ਼ਿਆਦਾ ਹੰਬ ਗਈ ਮਾਰਦਿਆਂ ਮਾਰਦਿਆਂ ਰਾਕਸ਼ਾਂ ਨੂੰ ਦੇਵੀ ਕਿ ਉਹ ਫਿਰ ਬੇਹਬਲ ਹੋ ਗਏ। ਬਣ ਮੂਰਤ ਤਪ ਕਰਤ ਪੀ ਕੇ ਲਖੀ ਨਾ ਜਾਏ, ਫਿਰ ਡਰ ਕੇ ਦੌੜ ਕੇ ਜਿਹੜੀ ਦੇਵੀ ਸੀ ਉਹ ਸਤਿਗੁਰੂ ਜੀ ਕਹਿੰਦੇ ਨੇ ਕਿ ਵਿੰਧਿਆਚਲ ਪਹਾੜ ਦੇ ਉੱਤੇ ਪਹੁੰਚ ਗਏ। ਉਸ ਪਹਾੜ ਦੇ ਉੱਤੇ ਜਾ ਕੇ ਜੰਗਲ ਦੇ ਵਿੱਚ ਬੈਠ ਕੇ ਉਹਨੇ ਮੂਰਤੀ ਨੂੰ ਧਾਰਨ ਕੀਤਾ, ਭਾਵ ਕੇ ਜਿਵੇਂ ਪੱਥਰ ਦੀ ਮੂਰਤੀ ਹੁੰਦੀ ਹੈ, ਇਸ ਤਰ੍ਹਾਂ ਮੂਰਤੀ ਬਣ ਕੇ ਦੇਵੀ ਬਹਿ ਗਈ। ਅੰਤਰ ਧਿਆਨ ਹੋ ਕੇ, ਅੰਤਰ ਧਿਆਨ ਤੋਂ ਭਾਵ ਹੁੰਦਾ ਅਦ੍ਰਿਸ਼ ਗਾਇਬ, ਜਿਹੜੀ ਚੀਜ਼ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਉਹਨੂੰ ਆਖਿਆ ਜਾਂਦਾ ਗਾਇਬ, ਅੰਤਰ ਧਿਆਨ ਅਦ੍ਰਿਸ਼। ਭਾਵ ਕੇ ਮੂਰਤੀ ਬਣ ਕੇ ਬੈਠ ਗਈ ਹੈ ਪਰ ਉਹ ਮੂਰਤੀ ਵੀ ਕਿਸੇ ਨੂੰ ਦਿਸਦੀ ਨਹੀਂ। ਅਸੁਰ ਲੱਗੇ ਤਬ ਖੋਜ ਨੇ ਇੱਥੇ ਉੱਤ ਚਹੂ ਕਾਏ, ਇੱਕ ਤਪਸੀ ਤਪ ਨਿਦ ਤਾਂ ਜਿਸ ਸਿੱਖ ਸਮੁਦਾਏ। ਜਦੋਂ ਇਸ ਤਰ੍ਹਾਂ ਲੁਕ ਗਈ ਦੇਵੀ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਫਿਰ ਦੈਨ ਸਨ ਉਹ ਖੋਜਣ ਲੱਗੇ ਨੇ, ਲੱਭਣ ਲੱਗੇ ਨੇ ਇੱਧਰ ਉੱਧਰ ਚਾਰੇ ਪਾਸੇ ਕਿ ਆਖਰਕਾਰ ਜਿਹੜੀ ਔਰਤ ਸਾਡੇ ਨਾਲ ਲੜ ਰਹੀ ਸੀ ਉਹ ਗਈ ਕਿੱਥੇ। ਇੱਕ ਤਪਸੀ ਤਪਣ ਨਿਦ ਤਾਂ ਜਿਸ ਸਿੱਖ ਸਮੁਦਾਇ, ਉਸੇ ਹੀ ਜੰਗਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਕ ਵੱਡਾ ਤਪਸਵੀ ਤਪ ਕਰ ਰਿਹਾ ਸੀ ਜਿਹਦੇ ਹੋਰ ਵੀ ਬਹੁਤੇ ਸਾਰੇ ਚੇਲੇ ਸਨ। ਜੋਗ ਰਾਕਸ਼ ਤੇ ਜੂਥ ਪਤ ਬੂਜਣ ਤਬ ਲਾਗੇ, ਬੇਲ ਸੋ ਬੇਲ ਨਾਮ ਜਿਨ ਮਨ ਮਹਿਰਿਸ ਜਾਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਰਾਕਸ਼ ਜਿਹੜੇ ਕਿ ਫੌਜਾਂ ਦੇ ਸੈਨਾਪਤੀ ਸਨ ਉਹ ਪਹੁੰਚੇ ਨੇ ਉਸ ਰਿਖੀ ਦੇ ਕੋਲ, ਤੇ ਰਿਖੀ ਦੇ ਕੋਲ ਆਣ ਕੇ ਉਹਨਾਂ ਨੇ ਫਿਰ ਰਿਖੀ ਨੂੰ ਉਸ ਦੇਵੀ ਦੇ ਵਾਸਤੇ ਪੁੱਛਿਆ ਬੜੇ ਗੁੱਸੇ ਦੇ ਨਾਲ। ਕਵੀ ਜੀ ਲਿਖਦੇ ਨੇ ਬੇਲ ਸੁਬੇਲਾ ਨਾਮ ਜਿਨ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਦੋਵਾਂ ਦਾ ਨਾਮ ਸੀ, ਇੱਕ ਦਾ ਨਾਮ ਸੀ ਬੇਲ, ਇੱਕ ਦਾ ਨਾਮ ਸੀ ਸੁਬੇਲ, ਦੋਵੇਂ ਰਾਕਸ਼ ਸਨ ਜਿਨ੍ਹਾਂ ਨੇ ਪੁੱਛਣ ਦੀ ਚੇਸ਼ਟਾ ਕੀਤੀ ਉਸ ਰਿਸ਼ੀ ਤੋਂ ਕਿ ਦੇਵੀ ਦੇ ਬਾਰੇ ਪਤਾ ਕਰੀਏ। ਹਾਏ ਹਾਏ ਕਰ ਖੋਜ ਤੇ ਤ੍ਰਿਆ ਕਹਾਂ ਪਲਾਈ, ਕੋਲ ਗਮਣਿਓ ਕਿਤ ਗਯੋ ਦੇਹੋ ਰਿਖੀ ਬਤਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਹਾਏ ਹਾਏ ਦੀ ਉਹਨਾਂ ਦੋਵਾਂ ਨੇ ਪੁਕਾਰ ਕੀਤੀ ਹੈ ਤੇ ਆਖਿਆ ਹੈ ਕਿ ਅਸੀਂ ਖੋਜਦੇ ਫਿਰਦੇ ਹਾਂ, ਇੱਕ ਔਰਤ ਸਾਡੇ ਨਾਲ ਜੰਗ ਲੜਦੀ ਲੜਦੀ ਕਿਤੇ ਲੁਕ ਗਈ ਹੈ, ਪਤਾ ਨੀ ਕਿੱਥੇ ਚਲੀ ਗਈ ਹੈ, ਪਤਾ ਨੀ ਜਾਂ ਕੋਈ ਉਸ ਨੂੰ ਲੈ ਗਿਆ, ਦਿਓ ਰਿਖੀ ਬਤਾਏ। ਰਿਖੀ ਨੂੰ ਕਹਿੰਦੇ ਨੇ ਕਿ ਰਿਖੀ ਜੀ ਜੇ ਤੁਹਾਨੂੰ ਕੁਝ ਪਤਾ ਹੈ ਤੇ ਦੱਸੋ ਉਸ ਔਰਤ ਦੇ ਬਾਰੇ ਜਿਹੜੀ ਸਾਡੇ ਤੋਂ ਭੱਜ ਕੇ ਲੁਕ ਗਈ। ਰਿਸ ਤਰ ਤਪਸੀ ਤਬ ਕਹਿਓ ਕਿਉਂ ਕਰ ਬਕ ਬਾਦੇ, ਸੋ ਪੂਰਨ ਸਭ ਮੈਂ ਸਦਾ ਸ਼ਕਤੀ ਵੱਡ ਯਾਦੇ। ਜਦੋਂ ਇਸ ਤਰ੍ਹਾਂ ਦੇ ਸ਼ਬਦ ਬੋਲੇ ਰਾਕਸ਼ਾਂ ਨੇ, ਪਤਾ ਨੀ ਔਰਤ ਕਿੱਥੇ ਚਲੀ ਗਈ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਸੁਣ ਕੇ ਰਿਖੀ ਨੂੰ ਬਹੁਤ ਕ੍ਰੋਧ ਆਇਆ ਤੇ ਉਹ ਕਹਿੰਦਾ ਕਿਉਂ ਕਰੋ ਬਕਵਾਦੇ, ਤੁਸੀਂ ਕਿਸ ਤਰ੍ਹਾਂ ਦਾ ਬਕਵਾਸ ਕਰ ਰਹੇ ਹੋ। ਕਹਿੰਦਾ ਸੋ ਪੂਰਨ ਸਭ ਮੈਂ ਸਦਾ ਸ਼ਕਤੀ ਵੱਡ ਆਦੇ, ਉਹ ਤੇ ਪੂਰਨ ਹੈ, ਹਰ ਇੱਕ ਜਗ੍ਹਾ ਦੇ ਉੱਤੇ ਪੂਰਨ ਹੈ, ਉਹ ਤੇ ਆਦਿ ਸ਼ਕਤੀ ਹੈ ਜਿਹਨੂੰ ਤੁਸੀਂ ਔਰਤ ਦੱਸ ਰਹੇ ਹੋ।
ਤਪਸੀ ਨਾਮ ਸਮੁੰਡ ਤੇ ਸੁਣ ਕਰ ਮਤ ਵਾਰੇ, ਤਾਏ ਪਰ ਹਿਤ ਮਾਰਵੇ, ਕਹਿ ਮਾਰੋ ਮਾਰੇ।
ਜਦੋਂ ਇਸ ਤਰ੍ਹਾਂ ਦੀ ਗੱਲ ਰਿਕੀ ਨੇ ਆਖੀ ਹੈ ਕਿ ਬਕਵਾਸ ਕਿਉਂ ਕਰਦੇ ਹੋ, ਉਹ ਤੇ ਆਦਿ ਸ਼ਕਤੀ ਹੈ, ਉਹ ਤੇ ਦੇਵੀ ਹੈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜੇ ਦੋਵੇਂ ਭਰਾ ਸਨ ਰਾਕਸ਼, ਇੱਕ ਦਾ ਨਾਮ ਸੀ ਬੇਲ ਤੇ ਦੂਜੇ ਦਾ ਨਾਮ ਸੀ ਸਵੇਲ, ਇਹਨਾਂ ਨੇ ਬੜਾ ਗੁੱਸਾ ਕੀਤਾ ਤੇ ਉਸ ਰਿਸ਼ੀ ਨੂੰ ਮਾਰਨ ਦੇ ਵਾਸਤੇ ਅੱਗੇ ਵਧੇ ਨੇ, ਜਿਸ ਰਿਸ਼ੀ ਦਾ ਨਾਮ ਸੀ ਸਮੁੰਡ।
ਮਨ ਮੈਂ ਮੁਨੀ ਵਿਚਾਰ ਕਰ, ਕਿਆ ਕਰੇ ਉਹ ਪਾਈ, ਮੇਰਾ ਯਾਰ ਮਮ ਚੇਲਕਾ, ਨਹੀਂ ਧਰਮ ਲੜਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਦੋਵੇਂ ਮਾਰਨ ਦੇ ਵਾਸਤੇ ਅੱਗੇ ਵਧੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਰਿਸ਼ੀ ਨੇ, ਉਸ ਮੁਨੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਮੇਰਾ ਤੇ ਮੇਰੇ ਚੇਲਿਆਂ ਦਾ ਇਹ ਧਰਮ ਨਹੀਂ ਹੈ ਕਿ ਲੜਾਈ ਕਰਨੀ।
ਬ੍ਰਾਹਮਣ ਬ੍ਰਹਮ ਪਰਾਇਣਾ, ਨਿਤ ਨੇਮ ਹਮਾਰਾ, ਸ਼ੇਰ ਖਾਲ ਲੈ ਹੱਥ ਮੈਂ ਮੁਖਤੇ ਹੁੰਕਾਰਾ।
ਭਾਵ ਕੇ ਸੋਚਿਆ ਰਿਸ਼ੀ ਨੇ ਕਿ ਮੈਂ ਤੇ ਬ੍ਰਾਹਮਣ ਹਾਂ ਤੇ ਬ੍ਰਹਮ ਦੇ ਭਾਵ ਕੇ ਅਕਾਲ ਪੁਰਖ ਦੇ ਆਸਰੇ ਤੇ ਰਹਿਣਾ ਹਾਂ, ਮੇਰਾ ਧਰਮ ਨਹੀਂ ਹੈ ਲੜਨਾ ਤੇ ਨਾ ਹੀ ਮੇਰਾ ਚੇਲਿਆਂ ਦਾ ਧਰਮ ਬਣਦਾ ਕਿ ਇਹਨਾਂ ਦੇ ਨਾਲ ਲੜਾਈ ਕੀਤੀ ਜਾਵੇ।
ਸਤਿਗੁਰੂ ਜੀ ਕਹਿੰਦੇ ਨੇ ਸ਼ੇਰ ਖਾਲ ਲੈ ਹੱਥ ਮੈਂ ਮੁਖਤੇ ਹੁੰਕਾਰਾ,
ਸ਼ੇਰ ਦੀ ਖੱਲ ਦੇ ਉੱਤੇ ਬੈਠ ਕੇ ਉਹ ਤਪੱਸਿਆ ਕਰ ਰਿਹਾ ਸੀ, ਉੱਠਿਆ ਹੈ ਆਪਣੇ ਆਸਣ ਦੇ ਉੱਤੋਂ ਤੇ ਸ਼ੇਰ ਦੀ ਖੱਲ ਨੂੰ ਉਸ ਰਿਸ਼ੀ ਨੇ ਆਪਣੇ ਹੱਥ ਦੇ ਵਿੱਚ ਫੜਿਆ ਤੇ ਫੇਰ ਉਹਨੂੰ ਝਾੜਿਆ ਤੇ ਨਾਲ ਹੀ ਹੂੰ ਕੀਤਾ, ਇਸ ਤਰ੍ਹਾਂ ਝਾੜ ਕੇ ਆਖਿਆ।
ਤੇਜ ਪੁੰਜ ਨਿਕ ਸਿਓ ਪੁਰਖ, ਸੰਗ ਰਾਮ ਮਚਾਵਾ, ਦਸ ਲੱਖ ਸਰਸ ਸਹੰਸਰਪੰਚ, ਕੰਮ ਸਾਣ ਮਚਾਵਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਉਸ ਰਿਸ਼ੀ ਨੇ ਖੱਲ ਨੂੰ ਝਾੜਿਆ, ਜਿਹੜੀ ਕਿ ਸ਼ੇਰ ਦੀ ਖੱਲ ਸੀ, ਉਹਦੇ ਵਿੱਚੋਂ ਸਤਿਗੁਰੂ ਜੀ ਕਹਿੰਦੇ ਨੇ ਤੇਜ ਪੁੰਜ ਨਿਕਸਿਓ ਪੁਰਖ, ਇੱਕ ਬਹੁਤ ਤੇਜਸਵੀ ਪੁਰਖ ਉਸ ਖੱਲ ਦੇ ਵਿੱਚੋਂ ਨਿਕਲਿਆ, ਜਿਹੜਾ ਕਿ ਨਿਕਲਦਿਆਂ ਸਾਰ ਹੀ ਲੜਨ ਲੱਗਾ ਉਹਨਾਂ ਦੋਵਾਂ ਦੇ ਨਾਲ, ਫੇਰ ਬਾਕੀ ਦੇ ਸਾਰੇ ਵੀ ਉੱਥੇ ਇਕੱਠੇ ਹੋ ਗਏ।
ਸਤਿਗੁਰੂ ਜੀ ਕਹਿੰਦੇ ਨੇ 10 ਲੱਖ ਬਰਸ ਸਹੰਸਰ ਪੰਚ ਕੰਮ ਸਾਣ ਮਚਾਵਾ,
ਉਸ ਤੇਜਸਵੀ ਪੁਰਖ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫੇਰ ਇਹਨਾਂ ਦੇ ਨਾਲ ਜੰਗ ਕੀਤਾ, 10 ਲੱਖ ਤੇ 5000 ਵਰੇ ਉਹਨੇ ਲਗਾਤਾਰ ਇਹਨਾਂ ਦੇ ਨਾਲ ਜੰਗ ਕੀਤਾ।
ਮੂਰਤ ਤੇ ਉੱਠ ਚੰਡਕਾ, ਔਰ ਕ੍ਰੋਧ ਉਪਾਏ, ਯੁੱਧ ਕਰਿਓ ਬਾਦ ਕਰ ਅਸੁਰ ਰਣ ਕਰਤ ਖਪਾਏ।
ਜਦੋਂ ਇਸ ਤਰ੍ਹਾਂ ਦਾ ਯੁੱਧ ਕੀਤਾ ਉਸ ਤੇਜਸਵੀ ਪੁਰਖ ਨੇ, ਤੇ ਫਿਰ ਜਿਹੜੀ ਮੂਰਤੀ ਬਣੀ ਹੋਈ ਦੇਵੀ ਸੀ ਉਹ ਵੀ ਉੱਠ ਪਈ ਹੈ, ਤੇ ਫਿਰ ਦੋਵਾਂ ਨੇ ਲੜਨਾ ਸ਼ੁਰੂ ਕੀਤਾ ਹੈ, ਯੁੱਧ ਕਰਨਾ ਸ਼ੁਰੂ ਕੀਤਾ ਹੈ ਦੰਤਾਂ ਦੇ ਨਾਲ, ਫਿਰ ਇੱਕ ਪਾਸੇ ਦੇਵੀ ਤੇ ਦੂਸਰੇ ਪਾਸੇ ਉਹ ਤੇਜਸਵੀ ਪੁਰਖ ਲੜਨ ਲੱਗੇ ਨੇ, ਭਾਵ ਕੇ ਦੋਵਾਂ ਨੇ ਡਟ ਕੇ ਮੁਕਾਬਲਾ ਕੀਤਾ ਫਿਰ ਸਾਰਿਆਂ ਦੰਤਾਂ ਦਾ।
ਵਿਜੈ ਪਾਏ ਤਿਸ ਪੁਰਖ ਕੋ, ਨਿਜ ਨਿਕਟ ਬਿਠਾਇਓ, ਹੇ ਤਪਸੀ ਤਪ ਕੈ ਕਹਿਓ, ਤੈ ਯੁੱਧ ਮਚਾਇਓ।
ਆਖਰਕਾਰ ਦੋਵਾਂ ਨੇ ਜਿੱਤ ਦੀ ਪ੍ਰਾਪਤੀ ਕੀਤੀ, ਭਾਵ ਕੇ ਦੈਂਤਾਂ ਨੂੰ ਮਾਰ ਕੇ ਖਪਾ ਦਿੱਤਾ। ਜਦੋਂ ਜਿੱਤ ਦੀ ਪ੍ਰਾਪਤੀ ਹੋਈ ਦੇਵੀ ਨੂੰ, ਤੇ ਫੇਰ ਉਸ ਪੁਰਖ ਨੂੰ ਆਪਣੇ ਲਾਗੇ ਬਿਠਾਇਆ ਦੇਵੀ ਨੇ, ਹੇ ਤਪਸੀ ਤਪ ਕੈ ਕਹਿਓ, ਤੈ ਯੁੱਧ ਮਚਾਇਓ। ਉਸ ਵੇਲੇ ਦੇਵੀ ਨੇ ਆਖਿਆ, ਹੇ ਤਪਸਵੀ ਦੇ ਤਪ, ਤੂੰ ਯੁੱਧ ਮਚਾਇਆ ਹੈ ਬਹੁਤ ਵੱਡਾ।
ਮੇਰੀ ਕਰੀ ਸਹਾਇਤਾ, ਹੱਥ ਛਤਰ ਲੜਾਈ, ਏਕ ਬੇਰ ਹੋ ਆਏ ਹੋ, ਤੁਮ ਲੇ ਹੋ ਬੁਲਾਈ।
ਦੇਵੀ ਪ੍ਰਸੰਨ ਹੋਈ, ਦੇਵੀ ਨੇ ਆਖਿਆ ਕਿ ਤੂੰ ਯੁੱਧ ਦੇ ਵਿੱਚ ਮੇਰੀ ਸਹਾਇਤਾ ਕੀਤੀ ਹੈ, ਮੇਰੇ ਵੈਰੀਆਂ ਦਾ ਨਾਸ਼ ਕੀਤਾ ਹੈ, ਇਸ ਕਰਕੇ ਮੈਂ ਤੈਨੂੰ ਕਹਿੰਦੀ ਹਾਂ ਇੱਕ ਵਾਰੀ ਤੂੰ ਮੈਨੂੰ ਯਾਦ ਕਰੀ, ਤੂੰ ਮੈਨੂੰ ਬੁਲਾਈ, ਮੈਂ ਜ਼ਰੂਰ ਹਾਜ਼ਰ ਹੋਵਾਂਗੀ, ਤੇਰੇ ਕੋਲ ਪਹੁੰਚਾਂਗੀ।
ਮੈਂ ਪ੍ਰਸੰਨ ਅਬ ਜਾਚ ਬਰ, ਕਹਿ ਬਾਪ ਇਹ ਤੇਰਾ, ਦੁਸ਼ਟ ਦਮਨ ਧਰ ਨਾਮ ਤੁਵ ਜਗ ਬਿਦਤ ਕਨੇਰਾ।
ਦੇਵੀ ਨੇ ਆਖਿਆ, ਮੈਂ ਤੇਰੇ ਉੱਤੇ ਬੜੀ ਪ੍ਰਸੰਨ ਹਾਂ, ਕੋਈ ਵਰਦਾਨ ਮੰਗ ਲੈ। ਪੁਰਖ ਤੇ ਅਜੇ ਚੁੱਪ ਹੀ ਸੀ, ਕਹਿੰਦੀ ਹੈ ਬਾਪ ਇਹ ਤੇਰਾ, ਇਹ ਜਿਹੜਾ ਰਿਖੀ ਹੈ ਇਹ ਤੇਰਾ। ਦੇਵੀ ਨੇ ਆਖਿਆ ਕਿ ਬਾਪ ਹੈ, दुष्ट दमन तर नाम तुव जग बिदत कनेरा। देवी ने आख्या के तेरा नाम दुष्ट दमन होया ते जग दे विच तू बहुत प्रगट होवेगा।
तेरे सब संगत पाई बन गुरु बडेरा, करिए मोह स्वरूप को सब सिखन केरा।
देवी ने आख्या के तेरा जरा अगला जन्म होवेगा ओ मात लोक दे उते होवेगा, तेरी बहुती सारी संगत होवेगी ते बहुती संगत दा तू वड्डा गुरु बनेगा। इस तो इलावा देवी ने आख्या के मेरे स्वरूप वाले तू अपने सिख बनावी, भाव के तेरा जरा पंथ होवे तेरे जरे चेले होन ओ केसा तारी होन। इस तरह उस वेले देवी ने आख्या हुण याद रखण दी लोड़ है के जेड़ा शेर दी खल दे विचों प्रगट होया पुरख ओसी दुष्ट दमन पाव के सतगुरु गोविंद सिंह सच्चे पातशाह जी। हुण ए जेड़ी सारी कथा है ए सतगुरु गोविंद सिंह सच्चे पातशाह जी सुना रहे ने कि इस तरह वापरिया। उस वेले मैनू देवी ने आख्या कि तेरा नाम दुष्ट दमन है, इस तों बाद तेरा अगला जन्म होवेगा, फिर तू अपने बहुते सारे चेले बनावे, तू वड्डा गुरु होवेगा, तेरे बहुत सेवक होणगे।
काहे ओ पुरख ने सुनत बर होए सिंह सो नामो, केस खुले कट ताग बिन पंथ सो अबीरामो।
हुण सतगुरु गोविंद सिंह सच्चे पातशाह जी ने ये पहला प्रगट नहीं कीता क्यों तेजस्वी पुरख कौन सी, ए ते मैं तुहाडे सामने बयान कीता है, ए ते साखी बयान कर रहे ने कवि जी। सतगुरु गोविंद सिंह जी कहिंदे ने सारी संगत नूं सुना के उस पुरख ने फिर आख्या होए सिंह सो नामू, मैं अपने सेवक बनावांगा जिन्हां दे नाम दे पिछे सिंह शब्द जुड़ेगा, केसा तारी होणगे जनेऊ गल दे विच नहीं होवेगा।
तेज शस्त्र को दीजिए सब रचन तुहारी।
फिर उस पुरख ने मंग कीती है कि देवी तेज चाहिदा है हथियारां दा, क्योंकि सारी रचना तेरी है, इस करके शस्त्रां दा हथियारां दा मैनू तेज दे।
भोगत मुक्त पद भी मिले अर गिरा उदारी।
मुक्ति दी पदवी मिले, इस तो इलावा दुनियावी दे भोगां दी जड़ी पदवी है ओ प्राप्त होवे, इस तो इलावा गिरा उदार होवे, बाणी उदार होवे।
जोध असुर गण को सदा हथ लेछत राजू, श्री देवी सुन तब पाण्यो होए सिद्ध सब काजू।
इस तरह दे वरदान मंगे ने, असुरां दा ते दैंतां दा युद्ध हमेशा चलिया हुंदा है, मंग मंगी है पुरख ने के युद्ध जेकर दैंतां दे नाल होवे ते सदा जित दी प्राप्ति होवे, भाव के मेरे जिहड़े विरोधी हुण जिहड़े मेरे वैरी हुण उन्हां नूं मैं पराजय देवां, जित दी प्राप्ति करां, धरती दा राज सांभां। देवी ने इस तरह दीआं गल्लां सुणियां ते आख्या होए सिद्ध सब काजू, सारे दे सारे कार्ज देवी कहिंदी है सिद्ध होणगे। इस तरीके दे नाल हुण जिहड़ा वार्तालाप है देवी दा ते दुष्ट दमन दा ओह हो रिहा है। सत संगत जी समय दी समाप्ति है, इस करके कथा दा प्रसंग लम्मा है, इस नूं अगे लिजाया नहीं जा सकदा। कल नूं ग्रंथाकार भाई संतोख सिंह जी जिस तरीके दे नाल इस अगली कथा नूं अगे बयान करनगे, मैं उसे तरह सत संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी, जिन्नियां ही अर्जां करदा होया मैं इत्थे ही कथा नूं विश्राम दे के सारी सत संगत तों खिमादा जाचका।
हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होए ताही कुल को नाम,
ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ। ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ। ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨ ਓਨੇ ਦਾਵੈ ਧਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ। ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ। ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ। ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ। ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ। ਯੁੱਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਨਾਮ ਦਾ ਰਸ ਬਖਸ਼ੋ। ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ। ਰੱਖ ਲੋ ਬਖਸ਼ ਲੋ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।